हर कोई माटी का क्या तोप है स्वामी, मानस की गाते ही बाणी गुरु, गुरु है बाणी विच बाणी अमृत सारी। गुरबाणी कह सेवक जन मन पर तख गुरु निस्तारी। सोए सनंदड़ी मेरा तन मन मौला, नाम जपंदड़ी लाली पंध जलंदड़ी मेरा अंदर ठंडा, गुरु दर्शन देख निहाली। तू चौ सज्जन मेंढिया दे शेषे उतार, नैण महिंजे तरस दे कद पसी दीदार। चादर दिशा तीनों बाले अपना सिरे ऊपर कर धारियो, कृपा कटाख अब लोगन कीनों दास कब दुख बिदारियो। हर जन राखे गुरु गोबिंद कंठ लाए अब गुण सब मेटै, दयाल पुरख बख्शंद रहाओ। जो मांगा ठाकुर अपने ते सोई सोई देवा, नानक दास मुख ते जो बोला इहां सच होवा। श्री राम हल्ला पहला, एक तिल प्यारा विसरै रोग बड़ा मन माहे। क्यों दर्ग है पत पाईऐ जा हर नाम से मन माहे। एक तिल प्यारा विसरै रोग बड़ा मन माहे। वाहिगुरु जी का खालसा, वाहिगुरु जी की फतेह। पतित पावन भगत बछड़ कृपा निदान, राजान राज भानान भान, देवान देव उपमा महान। जुगो जुग अटल साहब श्री गुरु ग्रंथ साहब जी की गोद में जुड़मल बैठी गुरु प्यारी साध संगत जी, आप धनता दे योग हो, सतगुरु साहबां दी हाजरी भर के अपना जन्म सफला कर रहे हो जी। सच्चे पातशाह साहब श्री गुरु ग्रंथ साहब जी ने महान बख्शिश कृपा कीती है, शाम दे सुंदर दीवान सज रहे हैं। सजे हुए दीवाना विच गुरमुखा प्यारियां को आप जी ने सोदर श्री रहरा साहब जी के पाठ सरवण किए हैं। उपरंत साहिब श्री गुरु ग्रंथ साहिब जी की चल रही लड़ीवार कथा सरवण करके आप लाभ प्राप्त करिए। सुबह सरवण किया सी, गुरु साहब जी ने ताड़ना दे के मन नूं समझाया सी, ऐ मूर्ख बेसमझ लालची मन क्यों लोभ दे लालच दे विच लगा होया है। ते साकत पुरख जेड़ा है साध संगत जी, जिहदा मन साकत है, शक्तियां दा पाशक है, जेड़ा शब्द जेड़ा है वो दे अंदर भिजदा नहीं, शब्द दे नाल दा मन नहीं भिजदा, ते खोटी मत विच लगा होया है, आउण जाण दे चक्कर विच पिया रहिंदा, आवागाउण दे चक्कर विच पिया रहिंदा। सो सतगुरु सच्चे पातशाह ने इस शब्द दे विच ये दसिया है कि जिस तरह परमात्मा दा नाम लैण दे नाल ओ जिहड़ा नाम रूपी धन है वह एकत्र हुंदा है। सतगुरु सच्चे पातशाह जी वचन करते हैं, जे गुरसिख प्राणी जे सुख लैना चाहुंदा है तो सत्संगत करिया कर, दिन रात ही उस परमात्मा दी गुरु दी सेवा करिया कर, नाम जपया कर। ये आपां सुबह सरवण कीता है। इस वक्त सतगुरु गुरु नानक साहिब सच्चे पातशाह जिस तरह साडे ते रहमतां कर रहे हैं, आपां सरवण करिए जी।
श्री राग महला पहला,
श्री राग विच पहले पातशाह धन गुरु नानक साहिब रहमतां कर रहे हैं।
एक तिल प्यारा विसरै रोग बड़ा मन माहे।
आपां साध संगत जी गुरु साहब गुरु नानक साहिब वचन करदे, एक तिल प्यारा विसरै रोग बड़ा मन माहे। ਜਿਹੜਾ ਪਿਆਰਾ ਸਤਿਗੁਰੂ ਹੈ, ਪਿਆਰਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹਦੇ ਅੰਦਰ ਗੁਰੂ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਉਹਦੇ ਅੰਦਰ ਪਰਮਾਤਮਾ ਦੀ ਸਿੱਖ ਹੈ। ਜਿਸ ਤਰ੍ਹਾਂ ਆਪਾਂ ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਮਨਾ ਰਹੇ ਹਾਂ, ਨਾਲ ਹੀ ਗੁਰਿਆਈ ਪੁਰਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਹੈ ਅਤੇ ਜੋਤੀ ਜੋਤ ਪੁਰਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਹੈ ਅਤੇ ਗੁਰਿਆਈ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਰਹਿੰਦੇ ਸਨ ਅਤੇ ਇੱਕ ਪਲ ਵੀ ਗੁਰੂ ਸਾਹਿਬ ਤੋਂ ਪਾਸੇ ਨਹੀਂ ਸਨ ਹੋਇਆ ਕਰਦੇ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਇ, ਇੱਕ ਤਿਲ ਮਾਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਭੱਬੇ ਹੀ ਯਾਦ ਰੱਖੇ, ਭੱਬਾ ਭੁੱਲ ਗਿਆ ਜੀ, ਭੱਬਾ ਭਾਣਾ ਜੀ ਅਤੇ ਭੱਬਾ ਭਲਾ ਜੀ, ਜੋ ਬਚਨ ਕਹਿ ਦਿੱਤਾ ਜੇ ਕੌੜਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਪਰਖਣ ਵਾਸਤੇ, ਭਲਾ ਜੀ ਸੱਤ ਬਚਨ ਗਲਤੀ ਹੋ ਗਈ ਜੀ ਅਤੇ ਭੁੱਲ ਗਿਆ ਜੀ, ਇਹ ਬਚਨ ਤਿੰਨ ਭੱਬੇ ਯਾਦ ਰੱਖੇ ਹਨ ਅਤੇ ਐਸੇ ਮੇਰੇ ਸਤਿਗੁਰੂ ਧੰਨ ਗੁਰੂ ਨਾ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਅੰਗ ਨਾਲ ਲੱਗ ਕੇ ਗੁਰੂ ਨਾਨਕ ਸਾਹਿਬ ਦਾ ਰੂਪ ਹੀ ਹੋ ਗਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਇੱਕ ਤਿਲ ਮਾਤਰ ਵੀ ਵਿਸਰਨਾ ਨਹੀਂ ਸਨ ਚਾਹੁੰਦੇ। ਜਦੋਂ ਬੀਬੀ ਅਮਰੋ ਸਾਧ ਸੰਗਤ ਜੀ ਜਦੋਂ ਸੁਬਹ ਅੰਮ੍ਰਿਤ ਵੇਲੇ ਦੁੱਧ ਚਾਟੀ ਦੇ ਵਿੱਚ ਮਧਾਣੀ ਪਾਈਏ ਦੁੱਧ ਰਿੜਕ ਰਹੇ ਸਨ, ਬਾਣੀ ਪੜ੍ਹ ਰਹੇ ਸਨ, ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਹੈ ਅਤੇ ਉਹ ਬਾਣੀ ਜਦੋਂ ਪਹਿਲੀ ਵਾਰ ਕੰਨਾਂ ਦੇ ਵਿੱਚ ਪਈ ਹੈ ਅਤੇ ਬੜਾ ਆਨੰਦ ਆਇਆ, ਬੜਾ ਮਨ ਖਿੱਚਿਆ ਗਿਆ ਅਤੇ ਬੀਬੀ ਅਮਰੋ ਨੂੰ ਪੁੱਛਿਆ, ਬੇਟਾ ਕਿਉਂਕਿ ਬੀਬੀ ਅਮਰੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਤਰੀ ਸਨ ਅਤੇ ਗੁਰੂ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਦੇ ਭਰਾ ਦੇ ਪੁੱਤਰ ਨਾਲ ਵਿਆਹੇ ਹੋਏ ਸਨ ਅਤੇ ਇਹ ਬਾਣੀ ਕਿਹਦੀ ਪੜ੍ਹ ਰਹੀ ਹੈ? ਮੈਂ ਗੁਰੂ ਨਾਨਕ ਸਾਹਿਬ ਦੀ ਬਜ਼ੁਰਗ ਬਾਬਾ ਜੀ ਬਾਣੀ ਪੜ੍ਹ ਰਹੀ ਹਾਂ। ਅੱਛਾ, ਇਹਨਾਂ ਨਾਲ ਫਿਰ ਮੈਂ ਮਿਲਣਾ ਚਾਹੁੰਦਾ। ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਜੋਤੀ ਜੋਤ ਸਮਾ ਚੁੱਕੇ ਆ ਅਤੇ ਗੁਰੂ ਅੰਗਦ ਦੇਵ ਜੀ ਮੇਰੇ ਪਿਤਾ ਜੀ ਉਹਨਾਂ ਦੀ ਗੁਰਤਾ ਗੱਦੀ ਦੇ ਉੱਤੇ ਵਾਰਸ ਹਨ ਦੂਸਰੀ ਜਗ੍ਹਾ ਤੇ। ਚੰਗਾ ਫਿਰ ਬੇਟਾ ਲੈ ਚੱਲ। ਕਹਿੰਦੇ ਮੇਰੇ ਪਿਤਾ ਦਾ ਹੁਕਮ ਹੈ ਕਿ ਪੁੱਤਰੀ ਜਦੋਂ ਅਸੀਂ ਹੁਕਮ ਨਾ ਕਰੀਏ ਵਾ ਘਰ ਨਹੀਂ ਆਉਣਾ ਅਤੇ ਜਦੋਂ ਅਸੀਂ ਝਕਾਲੀਏ ਨਾ ਉਦੋਂ ਪੇਕੇ ਘਰ ਉਤੋਂ ਸਹੁਰੇ ਘਰ ਨਹੀਂ ਜਾਣਾ। ਪਰ ਫਿਰ ਵੀ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇੱਥੇ ਬਚਨ ਕੀਤਾ ਹੈ ਕਿ ਮੈਂ ਬਖਸ਼ਾ ਲਵਾਂਗਾ, ਬੇਟਾ ਤੂੰ ਮੈਨੂੰ ਜ਼ਰੂਰ ਮਿਲਾ ਦੇ। ਜਦੋਂ ਡੋਲਾ ਅੱਗੇ ਅੱਗੇ ਜਾ ਰਿਹਾ ਹੈ, ਪਿੱਛੇ ਪਿੱਛੇ ਆਪ ਜਾ ਰਹੇ ਹਨ, ਖਡੂਰ ਸਾਹਿਬ ਪਹੁੰਚ ਗਏ, ਅੰਦਰ ਬੀਬੀ ਅਮਰੋ ਗਈ ਹੈ, ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਨਾਲ ਪੁੱਤਰੀ ਨੂੰ ਬੁਲਾਇਆ ਹੈ, ਕਿਹਾ ਪੁੱਤਰੀ ਜਿਹਨੂੰ ਲੈ ਕੇ ਆਈਦਾ ਉਹਨੂੰ ਨਾਲ ਲੈ ਕੇ ਆਈਦਾ, ਦਰਵਾਜ਼ੇ 'ਤੇ ਨਹੀਂ ਛੱਡ ਕੇ ਆਈਦਾ, ਨਾਲ ਲੈ ਕੇ ਆਏ ਜਾਂ ਇਸੇ ਤਰ੍ਹਾਂ ਛਾਤੀ ਨਾਲ ਲਾਇਆ, ਇਸੇ ਤਰ੍ਹਾਂ ਅਸਥਾਨ ਗ੍ਰਹਿਣ ਕਰਨ ਵਾਸਤੇ ਕਿਹਾ, ਕਿਉਂ ਕੁੜਮ ਸਨ ਅਤੇ ਉਸ ਵਕਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੀ ਹੋ ਗਏ, 72 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਹਨ ਅਤੇ ਸਾਧ ਸੰਗਤ ਜੀ ਇਸੇ ਤਰ੍ਹਾਂ 84 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਤਾਂਹੀਓ ਬਾਬਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਖਿਆ ਮਹੱਲਾ ਤੀਜਾ, ਪ੍ਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਅਤੇ ਕਾਲੀ 'ਚ ਵੀ ਧੌਲੀ 'ਚ ਵੀ ਪਰਮਾਤਮਾ ਨੂੰ ਸਿਮਰ ਸਕਦਾ ਹੈ। 12 ਸਾਲ ਗੁਰੂ ਅੰਗਦ ਸਾਹਿਬ ਜੀ ਦੀ ਐਸੀ ਸੇਵਾ ਕੀਤੀ ਸਾਧ ਸੰਗਤ, ਜਦੋਂ ਜਾਂਦੇ ਹਨ ਖਡੂਰ ਸਾਹਿਬ ਤੋਂ ਅਤੇ ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਨੇਤਰ ਸਦਾ ਹੀ ਸੱਜਲ ਰਿਹਾ ਕਰਦੇ, ਰੋਜ਼ 84 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ ਸਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰ ਸਾਲ ਬਾਅਦ ਗੁਰੂ ਅੰਗਦ ਸਾਹਿਬ ਜੀ ਇੱਕ ਸਿਰੋਪਾਉ ਦਿੰਦੇ ਅਤੇ ਇੱਕ ਵਾਰ ਨਾਲ ਦਿੰਦੇ। ਇਸੇ ਤਰ੍ਹਾਂ 12 ਸਾਲਾਂ ਦੇ ਵਿੱਚ 12 ਹੀ ਵਾਰ ਦਿੱਤੇ ਹੈ ਅਤੇ ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੇਵਾ ਦੇ ਵਿੱਚ ਹਨ ਅਤੇ ਖਡੂਰ ਸਾਹਿਬ ਵੱਲ ਨੂੰ ਮੂੰਹ ਕਰਕੇ ਪੁੱਠੇ ਪੈਰੀਂ ਆਇਆ ਕਰਦੇ ਸਾਧ ਸੰਗ ਘੱਟ ਤੋਂ ਘੱਟ 1 ਕਿਲੋਮੀਟਰ, ਉੱਥੋਂ ਫਿਰ ਵਾਪਸ ਉੱਧਰ ਨੂੰ ਮੂੰਹ ਕਰਦੇ, ਬਿਆਸ ਦਰਿਆ ਤੋਂ ਸਵੇਰੇ ਗਾਗਰ ਭਰ ਕੇ ਲਿਆਉਂਦੇ ਅਤੇ ਮਨ ਵਿੱਚ ਇੱਕ ਭਾਵਨਾ ਹੈ ਕਿ ਜੇ ਮੈਂ ਪਹਿਲੋਂ ਭਰ ਲਵਾਂ ਅਤੇ ਮੈਂ ਇਸ਼ਨਾਨ ਨਹੀਂ ਕੀਤਾ ਹੋਵੇਗਾ, ਮੈਂ ਇਸ਼ਨਾਨ ਕਰਕੇ ਪਹਿਲੋਂ ਕਰ ਲਵਾਂ ਅਤੇ ਮੇਰਾ ਗੁਰੂ ਤੋਂ ਪਹਿਲੋਂ ਮੈਂ ਇਸ਼ਨਾਨ ਕਰ ਲਵਾਂਗਾ। ਗਾਗਰ ਕੱਛ ਵਿੱਚ ਲੈ ਲੈਣੀ ਹੈ ਅਤੇ ਨਾਲ ਹੀ ਸਤੁੱਭਾ ਮਾਰ ਲੈਣਾ, ਨਾਲ ਹੀ ਗਾਗਰ ਭਰ ਲੈਣੀ ਹੈ। ਜਾ ਕੇ ਗੁਰੂ ਸਾਹਿਬ ਦਾ 12 ਸਾਲ ਐਸੀ ਉਗਰ ਸੇਵਾ ਕੀਤੀ ਹੈ, ਬਹੁਤ ਸਾਧ ਸੰਗਤ ਭਾਵਨਾ ਦੇ ਨਾਲ ਸੇਵਾ ਕੀਤੀ, ਫਿਰ ਗੁਰੂ ਅੰਗਦ ਸਾਹਿਬ ਜੀ ਦਾ ਰੂਪ ਹੀ ਹੋ ਗਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਾਣੇ ਆਵੈ, ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਿਆਈ ਪੁਰਬ ਹੈ। ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਪੁਰਬ ਹੈ ਸਾਧ ਸੰਗਤ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਇਹ ਕਹਿ ਦਿੱਤਾ ਹੈ ਕਿ ਤੁਸੀਂ ਗੋਇੰਦਵਾਲ ਸਾਹਿਬ ਵਸਾਉਣ ਵਾਸਤੇ ਕਿਹਾ, ਇਤਿਹਾਸ ਬਹੁਤ ਲੰਮਾ ਹੈ ਸਾਧ ਸੰਗਤ ਜੀ, ਸਮਾਂ ਜਿਹੜਾ ਹੈ ਬਹੁਤ ਥੋੜ੍ਹਾ ਹੈ, ਆਪਾਂ ਸੁਨਿਮਰ ਜੀ ਬੇਨਤੀ ਕਰਦੇ ਹਾਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਹੀ ਗੋਇੰਦਵਾਲ ਸਾਹਿਬ ਵਸਾਉਣ ਵਾਸਤੇ ਭੇਜੇ ਹੈ। ਬਹੁਤ ਸਾਖੀਆਂ, ਬੜਾ ਤਕੜਾ ਜੀਵਨ ਹੈ ਸਾਧ ਸੰਗਤ, ਬੜੀ ਤਕੜੀ ਹੈ ਸਾਧ ਸੰਗਤ ਇਤਿਹਾਸ, ਰਹੋ ਵਿਚਾਰ। ਗੁਰੂ ਅੰਗਦ ਦੇਵ ਜੀ ਸਾਧ ਸੰਗਤ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੀਵਨ ਸੀ, ਰੋਜ਼ ਅੰਮ੍ਰਿਤ ਵੇਲੇ ਆਪਣੇ ਸਰੂਪ ਵਿੱਚ ਤਦਾਕਾਰ ਹੋ ਜਾਂਦੇ, ਸਰੂਪ ਵਿੱਚ ਜੁੜ ਜਾਂਦੇ, ਤੇ ਜਦੋਂ ਸਾਧ ਸੰਗਤ ਜੀ ਐਸੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਦੇ ਵਿੱਚ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਅੰਮ੍ਰਿਤ ਦੀ ਵਰਖਾ ਕਰਦੇ ਸਨ ਦ੍ਰਿਸ਼ਟੀ ਥਾਣੀ ਸਾਧ ਸੰਗਤ ਜੀ, ਜਦੋਂ ਮਹਾਰਾਜ ਨੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦਾਂ ਉੱਠਣਾ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਕੋਹੜੀ ਤੋਂ ਕੋਹੜੀ, ਟੁੰਡੇ ਲੰਗੜੇ ਬਿਮਾਰ ਜਿੰਨੇ ਵੀ ਸਨ ਸਾਰੇ ਖਲੋਤੇ ਹੁੰਦੇ ਸਨ ਇੱਕ ਤਾਰ ਦੇ ਵਿੱਚ, ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਉਹਨਾਂ ਤੇ ਦ੍ਰਿਸ਼ਟੀ ਪੈ ਜਾਣੀ ਸਾਰੇ ਰੋਗ ਉਹਨਾਂ ਦੇ ਕੱਟੇ ਜਾਣੇ, ਐਸੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ। ਇੱਕ ਤਿਲ ਪਿਆਰਾ ਵੀਸਰੇ ਰੋਗ ਵੱਡਾ ਮਨ ਮਾਹੇ, ਤਪਿਆਣੇ ਸਾਹਿਬ ਦੇ ਅਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਤੇ ਬਾਬਾ ਗੁਰੂ ਅੰਗਦ ਸਾਹਿਬ ਜੀ ਦਾ ਸਾਧ ਸੰਗਤ ਜੀ ਮਿਲਾਪ ਹੋਇਆ। ਗੁਰੂ ਅੰਗਦ ਸਾਹਿਬ ਜੀ ਨੂੰ ਜਦੋਂ ਗੁਰਤਾ ਗੱਦੀ ਦੇ ਦਿੱਤੀ ਹੈ, ਗੁਰਤਾ ਗੱਦੀ ਦੇ ਕੇ ਉਹਨਾਂ ਨੂੰ ਇਹ ਗੱਲ ਕਹੀ, ਤੁਸੀਂ ਖਡੂਰ ਖਹਿਰਿਆਂ ਦੇ ਖਡੂਰ ਜਾ ਕੇ, ਖਡੂਰ ਸਾਹਿਬ ਜਾ ਕੇ, ਖਡੂਰ ਸਾਹਿਬ ਤੇ ਖਹਿਰਿਆਂ ਦੇ ਖਡੂਰ ਜਾ ਕੇ ਤੁਸੀਂ ਉੱਥੇ ਪ੍ਰਚਾਰ ਕਰਨਾ, ਉੱਥੇ ਆਰੰਭਤਾ ਕਰਨੀ ਹੈ, ਕਿਉਂਕਿ ਮਹਾਰਾਜ ਨੇ ਬਚਨ ਕਹਿ ਦਿੱਤਾ ਵੀ ਸ੍ਰੀ ਚੰਦ ਲਕਸ਼ਮੀ ਦਾਸ ਤੁਹਾਡੇ ਨਾਲ ਈਰਖਾ ਕਰਨਗੇ। ਇੱਧਰੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਹੁਕਮ ਕਰ ਦਿੱਤਾ ਵੀ ਤੁਸੀਂ ਗੋਇੰਦਵਾਲ ਸਾਹਿਬ ਜਾਣਾ, ਦਾਤੂ ਤੇ ਦਾਸੂ ਇੱਥੇ ਈਰਖਾ ਕਰਨਗੇ। ਸੋ ਕਹਿਣ ਦਾ ਭਾਵ ਹੈ ਕਿ ਸਾਧ ਸੰਗਤ ਜੀ, ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਗਏ ਤੇ ਫਿਰ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਪਹਿਲੋਂ ਹਰਿਮੰਦਰ ਸਾਹਿਬ ਦੀ ਸਾਜਨਾ ਕਰਨ ਵਾਸਤੇ, ਸ਼ਹਿਰ ਵਸਾਉਣ ਵਾਸਤੇ ਹੁਕਮ ਕਰ ਦਿੱਤਾ ਹੈ, ਤੇ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਸੀਸ ਮਹਿਲਾਂ ਦੇ ਵਿੱਚ ਰਹਿ ਕੇ ਉੱਥੇ ਜਾ ਕੇ ਪ੍ਰਚਾਰ ਕਰਿਆ ਜੇ, ਤੁਹਾਡੇ ਨਾਲ ਮੋਹਣ ਤੇ ਮੋਹਰੀ ਜੀ ਜਿਹੜੇ ਸਨ ਉਹ ਤਾਂ ਗੁਰੂ ਸਾਹਿਬ ਦੇ ਚਰਨੀ ਪੈ ਗਏ, ਮੋਹਣ ਜੀ ਈਰਖਾ ਕਰਿਆ ਕਰਦੇ ਸਨ, ਰਹੋ ਵਿਚਾਰ। ਸੋ ਸਾਧ ਸੰਗਤ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਉਹਦੇ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵੀ ਅੱਜ ਹੀ ਜੋਤੀ ਜੋਤ ਪੁਰਬ ਹੈ ਸਾਧ ਸੰਗਤ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਕੀਰਤਪੁਰ ਸਾਹਿਬ ਸੰਤ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਨੇ ਪਹਿਲਾਂ ਹੀ ਹੁਕਮ ਕਰ ਦਿੱਤਾ ਸੀ, ਜਿਸ ਤਰ੍ਹਾਂ ਰਾਮ ਰਾਏ ਨੇ 350 ਕਰਾਮਾਤਾਂ ਜਦੋਂ ਔਰੰਗਜ਼ੇਬ ਨੂੰ ਵਿਖਾਈਆਂ, 72 ਮੁੱਖ ਕਰਾਮਾਤਾਂ ਵਿਖਾਈਆਂ, ਤਾਂ ਉਸ ਵਕਤ ਉਹਨੇ ਜਦੋਂ ਮਿੱਟੀ ਮੁਸਲਮਾਨ ਕੀ ਔਰੰਗਜ਼ੇਬ ਜਿਹੜਾ ਅਧੀਨ ਹੋ ਗਿਆ, ਤੇ ਉਹਨੇ ਕਹਿ ਦਿੱਤਾ ਜੀ ਇਹ ਜਿਹੜਾ ਲਿਖਿਆ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀ ਜਲਦੀ ਕਰੇ ਪੁਕਾਰ, ਤੇ ਇਹਦੇ ਬਾਰੇ ਕੀ ਵਿਚਾਰ ਹੈ ਆਪ ਜੀ ਦਾ? ਪਰ ਉਹ ਸਾਧ ਸੰਗਤ ਅਧੀਨ ਹੋ ਗਿਆ, ਮਾਇਆ ਦੇ ਲਾਲਚ ਵਿੱਚ ਆ ਗਿਆ ਵੀ ਰੋਜ਼ ਦਾ 500 ਰੁਪਈਆ ਮੈਨੂੰ ਦਿੰਦਾ ਹੈ ਔਰੰਗਜ਼ੇਬ, ਤੇ ਕਿਤੇ ਹਰਾਵੇ ਮਾਰ ਦੇਵੇ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ ਭੁਲੇਖਾ ਪੈ ਗਿਆ, ਜਦੋਂ ਇਹੋ ਜਿਹੀ ਗੱਲ ਹੁੰਦੀ ਹੈ ਗੁਰਮੁਖ, ਉਦੋਂ ਫਿਰ ਮਨੁੱਖ ਡਿੱਗ ਪੈਂਦਾ, ਗੁਰੂ ਦੇ ਭਰੋਸੇ ਤੋਂ ਸਾਧ ਸੰਗਤ ਡਿੱਗ ਗਿਆ, ਤੇ ਉਦੋਂ ਆਪਣੇ ਜੀਵਨ ਤੋਂ ਵੀ ਡਿੱਗ ਪਿਆ। ਗੁਰੂ ਹਰ ਰਾਏ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ, ਉਸੇ ਵੇਲੇ ਹੁਕਮ ਕਰਤਾ ਜਿੱਧਰ ਨੂੰ ਰਾਮ ਰਾਏ ਤੇਰਾ ਮੂੰਹ ਉੱਧਰ ਨੂੰ ਨਿਕਲ ਜਾ, ਤੈਨੂੰ ਇਸੇ ਤਰ੍ਹਾਂ ਇੱਥੇ ਗੁਰੂ ਘਰ ਚੋਂ ਤੈਨੂੰ ਛੇਕ ਦਿੱਤਾ ਗਿਆ। ਇਸ ਤੋਂ ਪਹਿਲਾਂ ਜਦੋਂ ਬਚਪਨ ਅਵਸਥਾ ਵਿੱਚ ਰਾਮ ਰਾਏ ਜੀ ਸਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ, ਤੇ ਕਾਬਲ ਤੋਂ ਇੱਕ ਸਿੱਖ ਆਇਆ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਮੈਂ ਹੁਣ ਕਾਬਲ ਚੱਲਿਆ ਹਾਂ, ਆਪ ਜੀ ਨੇ ਪਤਾ ਨਹੀਂ ਕਦੋਂ ਜੋਤੀ ਜੋਤ ਸਮਾ ਜਾਣਾ, ਤੁਹਾਡਾ ਮੌਜ ਹੈ, ਪਰ ਮੈਨੂੰ ਕਿਰਪਾ ਕਰਕੇ ਦੱਸੋ ਇਹ ਜਿਹੜੇ ਦੋਵੇਂ ਸਾਹਿਬਜ਼ਾਦੇ ਆ ਇਹਨਾਂ ਦੇ ਵਿੱਚੋਂ ਕਿਹੜਾ ਸਾਹਿਬਜ਼ਾਦਾ ਜੀ ਗੁਰਤਾ ਗੱਦੀ ਦੇ ਵਾਰਸ ਹੋਣਗੇ? ਤਾਂ ਗੁਰੂ ਹਰ ਰਾਏ ਸਾਹਿਬ ਜੀ ਨੇ ਬਚਨ ਉਸ ਗੁਰਸਿੱਖ ਨੂੰ ਕਿਹਾ, ਗੁਰਸਿੱਖਾ ਇਹ ਜਿਹੜਾ ਬਚਨ ਹੁੰਦਾ ਇਹ ਗੁਪਤ ਹੁੰਦਾ ਹੈ, ਜਦੋਂ ਗੁਰਤਾ ਗੱਦੀ ਦੇਣੀ ਉਦੋਂ ਹੀ ਉਹ ਪ੍ਰਗਟ ਹੁੰਦਾ, ਇਸ ਕਰਕੇ ਅਸੀਂ ਇਹ ਤੈਨੂੰ ਅਭੇ ਦੱਸ ਨਹੀਂ ਸਕਦੇ, ਪਰ ਤੂੰ ਭਾਵਨਾ ਬਹੁਤੀ ਕਰਦਾ ਤੇ ਗੁਰਮੁਖਾ ਕਿਸੇ ਨਾਲ ਹੋਰ ਗੱਲ ਨਾ ਕਰੀ, ਆ ਸੂਈ ਲੈ ਜਾ, ਦੋਵੇਂ ਸਾਹਿਬਜ਼ਾਦੇ ਜਾਪ ਕਰ ਰਹੇ, ਦੋਵੇਂ ਸਾਹਿਬਜ਼ਾਦੇ ਨਿਤਨੇਮ ਕਰ ਰਹੇ ਆ, ਜਿਹਦੇ ਪਾਵੇ ਦੇ ਵਿੱਚ ਇਹ ਸੂਈ ਸਮਾ ਜਾਵੇਗੀ ਉਹ ਗੁਰਤਾ ਗੱਦੀ ਦਾ ਵਾਰਸ ਹੋਵੇਗਾ। ਉਹ ਸਿੰਘ ਜਿਹੜਾ ਸਾਧ ਸੰਗਤ ਜੀ ਸਿੱਖ ਜਿਹੜਾ ਹੈ ਸੂਈ ਲੈ ਕੇ ਗਿਆ, ਰਾਮ ਰਾਏ ਜੀ ਦੀ ਬਾਣੀ ਸੁਣਨਾ ਕੀਤੀ, ਬੜਾ ਆਨੰਦ ਆਇਆ, ਬੜਾ ਮਨ ਖਿੱਚਿਆ ਗਿਆ, ਪਰ ਗੁਰਮੁਖੋ ਜਦੋਂ ਉਹਨੇ ਸੂਈ ਚਬਾਈ ਹੈ ਉਹ ਅੰਦਰ ਨਹੀਂ ਗਈ, ਤੇ ਫਿਰ ਗੁਰੂ ਹਰ ਰਾਏ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਜਦੋਂ ਆਇਆ ਚਰਨਾਂ ਚ, ਛੋਟੀ ਜਿਹੀ ਅਵਸਥਾ, 5 ਸਾਲ ਦੀ ਅਵਸਥਾ, ਤਾਂ ਗੁਰਤਾ ਗੱਦੀ ਮਿਲੀ ਸੀ ਸਤਿ ਸੰਗਤ ਜੀ। ਇਸੇ ਤਰ੍ਹਾਂ ਜੋ 3-4 ਸਾਲ ਦੀ ਅਵਸਥਾ ਹੈ
ਜਦੋਂ ਸਾਧ ਸੰਗਤ ਜੀ ਉਹਨਾਂ ਨੇ ਵੇਖਿਆ ਬਾਣੀ ਸੁਣੀ ਹੈ ਬਹੁਤਾ ਆਨੰਦ ਆਉਣ ਕਰਕੇ ਜਦੋਂ ਸੂਈ ਖੰਭੋਈ ਤੇ ਪਾਵੇ ਦੇ ਵਿੱਚ ਸਮਿਲਤ ਹੋ ਗਈ, ਇਸ ਕਰਕੇ ਉਹਨੂੰ ਪਤਾ ਲੱਗ ਗਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਰਾਮ ਰਾਏ ਨੂੰ ਬਦਖਲ ਕਰ ਦਿੱਤਾ ਹੈ ਤੇ ਸਾਧ ਸੰਗਤ ਜੀ ਬੜਾ ਯਤਨ ਕੀਤਾ ਔਰੰਗਜ਼ੇਬ ਨੇ ਵੀ ਭਾਵ ਕੇ ਗੁਰਤਾ ਗੱਦੀ ਉਹਨਾਂ ਨੂੰ ਮਿਲ ਜਾਵੇ। ਤੋ ਸਾਧ ਸੰਗਤ ਜੀ ਇਹ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਿਹੜਾ ਰਾਜਾ ਜੈ ਸਿੰਘ ਸਵਾਈ ਸੀ ਨਾ, ਉਹ ਗੁਰੂ ਸਾਹਿਬ ਜੀ ਦਾ ਸਿੱਖ ਸੀ ਦਿੱਲੀ ਦੇ ਵਿੱਚ। ਤੇ ਉਸ ਵਕਤ ਸਾਧ ਸੰਗਤ ਜੀ ਰਾਜਾ ਜੈ ਸਿੰਘ ਸਵਾਈ ਨੂੰ ਔਰੰਗਜ਼ੇਬ ਨੇ ਇਹ ਗੱਲ ਕਹੀ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਿਰਪਾ ਇਸ ਤਰ੍ਹਾਂ ਬੇਨਤੀਆਂ ਕਰਕੇ ਤਰਲੇ ਕਰਕੇ ਕਿਸ ਤਰ੍ਹਾਂ ਦਿੱਲੀ ਲੈ ਆ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਉਸ ਵਕਤ ਗੁਰੂ ਸਾਹਿਬ ਜੀ ਨੂੰ ਪਹਿਲਾਂ ਹੀ ਵਚਨ ਕਰ ਦਿੱਤਾ ਸੀ ਗੁਰੂ ਹਰਿ ਸਾਹਿਬ ਜੀ ਨੇ ਵੀ ਉਸ ਦੁਸ਼ਟ ਦੇ ਮੱਥੇ ਨਹੀਂ ਲੱਗਣਾ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਰਾਜਾ ਜੈ ਸਿੰਘ ਆਇਆ, ਬੇਨਤੀਆਂ ਕੀਤੀਆਂ, ਗੁਰਸਿੱਖ ਸੀ ਸਾਧ ਸੰਗਤ ਤਰਲੇ ਮਾਰ ਕੇ ਲੈ ਗਿਆ ਹੈ, ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਹੈ ਉਹ ਰਾਜੇ ਦਾ ਬੰਗਲਾ ਹੋਇਆ ਕਰਦਾ ਸੀ, ਉਸ ਬੰਗਲੇ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਜੀ ਉੱਥੇ ਉਤਾਰਾ ਕਰਵਾਇਆ। 5 ਸਾਲ ਦੀ ਅਵਸਥਾ 'ਚ ਗੁਰਤਾ ਗੱਦੀ ਪ੍ਰਾਪਤ ਹੈ, 2.5 ਸਾਲ ਗੁਰਤਾ ਗੱਦੀ 'ਤੇ ਰਹੇ ਆ। ਇੱਧਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਇਸੇ ਤਰ੍ਹਾਂ ਸਾਧ ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 22 ਸਾਲ ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋਈ, 22 ਸਾਲ ਗੁਰਤਾ ਗੱਦੀ 'ਤੇ ਰਹੇ ਸਾਧ ਸੰਗਤ ਜੀ, 22 ਸਾਲ ਸੇਵਾ ਕੀਤੀ ਉਹਨਾਂ ਨੇ ਸਾਧ ਸੰਗਤ ਜੀ ਗੁਰਤਾ ਗੱਦੀ 'ਤੇ ਰਹਿ ਕੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਬਖਸ਼ ਮਸੰਤ ਸਿੰਘ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉੱਥੇ ਦਾਲ ਦੀ ਬਿਮਾਰੀ ਦਿੱਲੀ ਦੇ ਵਿੱਚ ਹਟਾਈ, ਦਲਿੱਦਰ ਦੀ ਬਿਮਾਰੀ ਪੈ ਗਈ ਸੀ, ਜਿੱਥੇ ਉੱਥੇ ਬੌਲੀ ਸਾਹਿਬ ਛੋਟਾ ਜਿਹਾ ਚਬੱਚਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਚਰਨਾਂ ਦੀ ਸ਼ੋਅ ਦੇ ਨਾਲ ਉੱਥੋਂ ਅੰਮ੍ਰਿਤ ਕੱਢਿਆ, ਉਹ ਜਿਹੜੇ ਗੁਰੂ ਸਾਹਿਬ ਨੇ ਹੁਕਮ ਕੀਤਾ ਦਿੱਲੀ ਵਾਲੇ ਜਿੰਨੇ ਵੀ ਇੱਥੇ ਅੰਮ੍ਰਿਤ ਛਕਣਗੇ ਉਹ ਜਲ ਛਕਣਗੇ ਉਹਦੇ ਸਾਰੇ ਰੋਗ ਦੂਰ ਹੋ ਜਾਣਗੇ ਤੇ ਉਹਨਾਂ ਦੀ ਦਾਲਤ ਦੀ ਬਿਮਾਰੀ ਖਤਮ ਕਰ ਦਿੱਤੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਸੇ ਤਰ੍ਹਾਂ ਆਪ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਚਾਰ ਕਰ ਰਹੇ, ਲੇਕਿਨ ਉਧਰ ਰਾਮ ਰਾਏ ਨੂੰ ਜਦੋਂ ਸਾਧ ਸੰਗ ਈਰਖਾ ਵੱਸ ਹੋ ਕੇ ਸੰਗਤ ਸਾਰੀ ਦਿੱਲੀ ਦੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਈ ਤਾਂ ਉਹਨੇ ਆਖਿਆ ਮੇਰੀ ਸੰਗਤ ਖੋ ਲਈ ਹੈ। ਉਹ ਡੇਰਾਦੂਨ ਆ ਗਿਆ ਸੀ ਸਾਧ ਸੰਗਤ ਜੀ, ਔਰੰਗਜ਼ੇਬ ਨੇ ਉੱਥੇ ਉਹਨੂੰ ਜਗੀਰ ਦੇ ਦਿੱਤੀ ਸੀ, ਪਰ ਉਹਦੇ ਮੂੰਹ ਚੋਂ ਇਹ ਨਿਕਲ ਗਿਆ ਉਹ ਵੀ ਇਸੇ ਤਰ੍ਹਾਂ ਜਿਹੜੀ ਹੈ ਨਾ ਮਾਤਾ ਦਾ ਖਾਜ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਵਾਸਤੇ ਬਚਨ ਨਿਕਲ ਗਿਆ। ਗੁਰੂ ਸਾਹਿਬ ਦੇ ਸਾਹਿਬਜ਼ਾਦਾ ਹੋਣ ਕਰਕੇ ਮੂੰਹ ਦਾ ਬਚਨ ਸੱਚਾ ਹੋਣਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਮੁਖਾਰਬੇ ਚੋਂ ਇਹ ਬਚਨ ਨਿਕਲ ਗਿਆ ਕਿ ਭਾਈ ਤੂੰ ਵੀ ਤਾਂ ਤੇਰਾ ਵੀ ਜਿੰਦੇ ਨੂੰ ਸਾੜਨਗੇ, ਕਿਉਂਕਿ ਉਹ ਵੀ ਸਾਧ ਸੰਗਤ ਦੇਹਰਾਦੂਨ। ਉਸ ਵਕਤ ਸਾਧ ਸੰਗਤ ਉਹ ਆਪਣੇ ਕਿਸੇ ਚੇਲੇ ਦੀ ਸਾਧ ਸੰਗਤ ਕਾਰਜ ਕਰਨ ਵਾਸਤੇ ਆਪਣੇ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਚਲੇ ਗਿਆ ਸੀ ਤੇ ਪੰਜਾਬ ਕੌਰ ਜਿਹੜੀ ਉਹਨਾਂ ਦੀ ਘਰਵਾਲੀ ਸੀ ਉਹਨੂੰ ਕਹਿ ਦਿੱਤਾ ਮੇਰੇ ਸਰੀਰ ਨੂੰ ਕੋਈ ਹੱਥ ਨਾ ਲਾਇਆ ਜੇ, ਤੇ ਉਹ ਮਸੰਦਾ ਨੇ ਬਦੋ ਬਦੀ ਜ਼ਬਰਦਸਤੀ ਫੜ ਕੇ ਸਾੜ ਦਿੱਤਾ ਸੀ, ਉਹਦੀ ਐਸੀ ਹਾਲਤ ਹੋਈ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਚੀਚਕ ਨਿਕਲਿਆ ਮਾਤਾ ਨਿਕਲੀ ਹੈ, ਗੁਰੂ ਸਾਹਿਬ ਜੀ ਨੇ ਤਾਂ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਦੀ ਮੌਤ ਸੀ, ਔਰੰਗਜ਼ੇਬ ਨੇ ਬੜਾ ਯਤਨ ਕੀਤਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਿਲਣਾ ਹੈ ਤੇ ਸਾਧ ਸੰਗਤ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਜਦੋਂ ਬੰਗਲਾ ਸਾਹਿਬ ਗੁਰਦੁਆਰਾ ਜਿਸ ਜਗ੍ਹਾ ਤੇ ਹੈ, ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ ਉਹ ਵੇਖਿਆ ਉਹਨੇ ਕੀ ਕਿ ਮੈਂ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਇਆਂ ਦੇ ਦਰਸ਼ਨ ਕਰ ਲਵਾਂਗਾ। ਜਦੋਂ ਦਰਸ਼ਨ ਕਰਨ ਲੱਗਾ ਕੱਪੜਾ ਉਦੋਂ ਮੁੱਖ ਤੋਂ ਚੁੱਕਿਆ ਤੇ ਉਹਨੂੰ ਉੱਥੇ ਬਹੁਤ ਵੱਡੀ ਸਾਧ ਸੰਗਤ ਇੱਕ ਬਹੁਤ ਵੱਡੀ ਜਿਹੜੀ ਧਰਤੀ ਦੇ ਵਿੱਚ ਪਾਟ ਦਿਸਿਆ, ਬੇਹੋਸ਼ ਹੋ ਗਿਆ। ਔਰੰਗਜ਼ੇਬ ਨੂੰ ਚੁੱਕ ਕੇ ਸਾਧ ਸੰਗਤ ਦਿੱਲੀ ਲੈ ਕੇ ਆਪਣੇ ਉਹਦੇ ਦਰਬਾਰ ਵਿੱਚ ਲੈ ਕੇ ਗਏ, ਉਹਦੇ ਘਰ ਉਹਦੇ ਮਹਿਲਾਂ 'ਚ। ਤੇ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਪੂਰਾ ਨਿਭਾਇਆ ਹੈ ਕਿ ਮੈਂ ਉਸ ਦੁਸ਼ਟ ਦੇ ਮੱਥੇ ਨਹੀਂ ਲੱਗਣਾ, ਮਹਾਰਾਜ ਮੱਥੇ ਨਹੀਂ ਲੱਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਜਾਂ ਸਾਧ ਸੰਗਤ ਜੀ ਇਹ ਨਿਸ਼ਾਨ ਸਾਹਿਬ ਪੰਜੋਖਰਾ ਸਾਹਿਬ ਹੈ, ਨਿਸ਼ਾਨ ਸਾਹਿਬ ਦੀ ਮਰਿਆਦਾ ਜਿਹੜੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵਧੀ ਹੈ ਕੰਪਲੀਟਲੀ ਤੌਰ 'ਤੇ। ਨਿਸ਼ਾਨ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਚੱਲਦਾ ਆ ਰਿਹਾ ਹੈ, ਲੇਕਿਨ ਇਹ ਬਚਨ ਜਿਹੜਾ ਵਰਕ ਦਿੱਤਾ ਹੈ ਜਦੋਂ ਪੰਜੋਖਰਾ ਸਾਹਿਬ ਦੀ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ, ਲਾਲ ਨਾਮੇ ਪੰਡਿਤ ਦਾ ਸਾਧ ਸੰਗਤ ਹੰਕਾਰ ਦੂਰ ਕੀਤਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਗੀਤਾ ਦੇ ਅਰਥ ਸਿਖਾਏ ਜਿਹੜੇ ਛੱਜੂ ਝੂਰ ਦੇ ਕੋਲੋਂ, ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਆਖਿਆ ਬਹੁਤੀਆਂ ਬੇਬਲ ਹੋ ਗਈਆਂ, ਮਹਾਰਾਜ ਦਿੱਲੀ ਚੱਲੇ ਜਾਓ, ਕਿਰਪਾ ਕਰੋ ਆਪ ਜੀ ਸਾਨੂੰ ਦਰਸ਼ਨ ਦਿਆ ਕਰੋ। ਕਹਿੰਦੇ ਵੀ ਉਦੋਂ ਫਿਰ ਥੜਾ ਆਪ ਬਣਵਾਇਆ ਹੈ, ਆਪ ਬਣਵਾ ਕੇ ਨਿਸ਼ਾਨ ਸਾਹਿਬ ਉੱਥੇ ਗੁਰੂ ਸਾਹਿਬ ਜੀ ਨੇ ਪ੍ਰਗਟ ਕਰਵਾਇਆ ਹੈ, ਨਿਸ਼ਾਨ ਸਾਹਿਬ ਲਵਾ ਕੇ ਬਚਨ ਕੀਤਾ ਵੀ ਜਿਸ ਗੁਰਸਿੱਖ ਨੇ ਸਾਡੇ ਦਰਸ਼ਨ ਕਰਨੇ ਉਹ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨੇ ਸਾਡੇ ਦਰਸ਼ਨ ਹੋ ਜਾਣਗੇ। ਇਹ ਸਤਿਗੁਰੂ ਜੀ ਨੇ ਮਰਿਆਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵਧੀ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਿਰ ਗੁਰਤਾ ਗੱਦੀ ਪੁਰਬ ਹੈ। ਗੁਰਬਖਸ਼ ਮਸੰਦ ਦੇ ਕੋਲੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ 5 ਪੈਸੇ ਨਾਰੀਅਲ ਤੇ ਸਾਧ ਸੰਗਤ ਜੀ ਥਾਲੀ ਦੇ ਵਿੱਚ ਰੱਖ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਸਾਧ ਸੰਗਤ ਆਮ ਕਈ ਆਪਣੇ ਨਾਨਕੇ ਪਿੰਡ ਸਨ, ਕਿਉਂਕਿ ਮਾਤਾ ਨਾਨਕੀ ਜੀ ਜਿਹੜੇ ਬਾਬੇ ਬਕਾਲੇ ਦੇ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਨ ਮਾਤਾ ਨਾਨਕੀ ਦੇ, ਤੇ ਇਸੇ ਤਰ੍ਹਾਂ ਮਾਤਾ ਮਰਵਾਈ ਜੀ ਤੇ ਸਾਧ ਸੰਗਤ ਜੀ ਮਾਤਾ ਦਮੋਦਰੀ ਜੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਮਾਤਾ ਨਾਨਕੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਸੀ ਕਿ ਸਤਿਗੁਰੂ ਜੀ ਇਹ ਸਾਹਿਬਜ਼ਾਦੇ ਗੁਰਦਿੱਤਾ ਜੀ ਨੂੰ ਤੇ ਸਾਧ ਸੰਗਤ ਜੀ ਇਹ ਸ੍ਰੀ ਚੰਦ ਜੀ ਨੇ ਲੈ ਲਿਆ ਸੀ ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਤੇ ਉਹ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਾਏ ਸਾਹਿਬ ਜੀ ਨੂੰ ਦੇਤੀ ਆਪਣੇ ਪੋਤਰੇ ਨੂੰ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਬੇਨਤੀ ਕੀਤੀ, ਮਹਾਰਾਜ ਮੇਰੇ ਲਾਲ ਦੇ ਬਾਰੇ ਕੀ ਹੋਵੇਗਾ, ਉਹਦਾ ਕੀ ਹੈ ਕਿ ਇਸੇ ਤਰ੍ਹਾਂ ਹਾਲਾਤ ਹੋਣਗੇ ਅਗਲੇ? ਕਹਿੰਦੇ ਬੜੇ ਭਾਰੀ ਗੁਰੂ ਹੋਣਗੇ। ਇਹ ਬਚਨ ਕਹਿ ਦਿੱਤਾ, ਰੁਮਾਲ ਆਪਣੇ ਕੋਲੋਂ ਦਿੱਤਾ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਨੂੰ, ਤੇ ਜਦੋਂ ਇਹ ਬਚਨ ਕੀਤਾ 26 ਸਾਲ 9 ਮਹੀਨੇ 13 ਦਿਨ ਤਪੱਸਿਆ ਭੋਰੇ ਸਾਹਿਬ 'ਚ ਰਹਿ ਕੇ ਕੀਤੀ ਹੈ, ਦਿੱਲੀ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਗੁਰਤਾ ਗੱਦੀ ਜਿਹੜੀ ਆ ਉਹ ਥਾਲ ਜਿਹੜਾ ਗੁਰਤਾ ਗੱਦੀ ਉੱਥੋਂ ਭੇਜੀ ਹੈ ਸਾਧ ਸੰਗਤ ਜੀ, ਤੇ ਬਾਬਾ ਗੁਰਦਿੱਤਾ ਜੀ ਸਾਧ ਸੰਗਤ ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ ਸਨ, ਦੋ ਬਾਬਾ ਗੁਰਦਿੱਤਾ ਜੀ ਹੋਏ ਆ, ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਵੱਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਤਾਂ ਸਭ ਤੋਂ, ਤੇ ਪਹਿਲੇ ਬਾਬਾ ਗੁਰਦਿੱਤਾ ਜੀ, ਦੂਜੇ ਬਾਬਾ ਸੂਰਜਮਾਲ ਜੀ, ਤੀਜੇ ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ, ਤੇ ਪੰਜਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਉਸ ਵਕਤ ਆਣ ਕੇ ਇੱਥੇ ਬਾਬਾ ਗੁਰਦਿੱਤਾ ਜੀ ਨੇ ਆਣ ਕੇ ਸਾਧ ਭੋਰੇ ਦੇ ਵਿੱਚ ਹੀ ਗੁਰਤਾ ਗੱਦੀ ਦੇ ਦਿੱਤੀ ਹੈ। ਕੁਝ ਇਤਿਹਾਸਕਾਰ ਦੇ ਵਿੱਚ ਇਤਿਹਾਸ 'ਚ ਆਉਂਦਾ ਹੈ 1664 ਵਾਲੇ ਦਿਨ ਵਿਸਾਖੀ ਵਾਲਾ ਹੀ ਦਿਨ ਸੀ ਸਾਧ ਸੰਗਤ ਜੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਸਾਹਿਬ ਦੀ ਜਗ੍ਹਾ ਦੇ ਉੱਤੇ ਧਰਤੀ ਤੇ ਆਣ ਕੇ ਸਾਧ ਸੰਗਤ ਗੁਰਤਾ ਗੱਦੀ ਦਿੱਤੀ ਗਈ ਹੈ। ਪਰ ਮਹਾਰਾਜ ਨੇ ਬਚਨ ਕਰਤਾ ਸਾਨੂੰ ਪ੍ਰਗਟ ਨਾ ਕਰਿਆ ਜੇ, ਗੁਪਤ ਰਹਿਣ ਦਿਆ ਜੇ। ਫਿਰ ਸਾਧ ਸੰਗਤ ਜੀ ਜਿਹੜੀ ਮੁਕੰਮਲ ਰਸਮ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪ੍ਰਗਟ ਹੋਏ ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਕੀਤੇ ਆ, ਉਦੋਂ ਜਦੋਂ ਉਹਦਾ ਡੁੱਬਦਾ ਬੇੜਾ ਬੰਨੇ ਲਾਇਆ, ਗੁਰੂ ਸਾਹਿਬ ਜੀ ਨੇ 500 ਮੋਹਰ ਲੈ ਕੇ ਆਇਆ, 5 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗਾ ਹੈ। ਇਹ ਬਚਨ ਕਹਿ ਦਿੱਤਾ ਮਹਾਰਾਜ, ਇਹ ਮਹਾਰਾਜ ਕਹਿੰਦੇ 5 ਮੋਹਰਾਂ ਰੱਖਣ ਦਿਆਂ ਪਹਿਲਾਂ ਤਾਂ 500 ਸੁੱਖੀ ਸੀ, ਆਪਣਾ ਮੋਢਾ ਗੁਰੂ ਸਾਹਿਬ ਨੇ ਵਿਖਾਇਆ ਵੇ ਕਿੱਲ ਚੁਬਿਆ ਤੇਰੇ ਬੇੜੇ ਦਾ, ਅਸੀਂ ਤੇਰੇ ਬੇੜੇ ਨੂੰ ਬੰਨੇ ਲਾਇਆ ਹੈ, ਤੇ ਨਮੁੱਕਰ ਹੁੰਦਾ ਹੈ ਨਹੀਂ ਮਹਾਰਾਜ? ਫਿਰ ਉਹਦਾ ਸਾਧ ਸੰਗਤ ਜੀ ਇਤਿਹਾਸ ਲਿਖਦਾ ਹੈ, ਮੱਖਣ ਸ਼ਾਹ ਲਬਾਣੇ ਦਾ ਸਰੀਰ ਐਸਾ ਫੁੱਲ ਗਿਆ, ਉਹਦਾ ਜਿਹੜਾ ਜਾਮਾ ਸੀ ਸਾਧ ਸੰਗਤ ਉਹ ਵੀ ਪਾਟ ਗਿਆ, ਇੰਨੀ ਖੁਸ਼ੀ ਹੋਈ ਉਹਨੂੰ ਸਾਧ ਸੰਗਤ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਲੱਗਿਆ। 22 ਮੰਜੀਆਂ ਡਿੱਠੀਆਂ ਸਨ ਉੱਥੇ ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਹੈ, ਤੇ ਫਿਰ ਉੱਥੇ ਸੀਏ ਮਸੰਦ ਨੇ ਗੋਲੀ ਚਲਾਈ, ਗੁਰੂ ਸਾਹਿਬ ਜੀ ਦੇ ਦਸਤਾਰ ਨੂੰ ਛੋਹ ਕੇ ਲੰਘ ਗਈ ਹੈ, ਤੇ ਉਸ ਵਕਤ ਸਾਧ ਸੰਗਤ ਮੱਖਣ ਸ਼ਾਹ ਲਬਾਣੇ ਨੇ ਜਾ ਕੇ ਸੀਏ ਮਸੰਦ ਨੂੰ ਬੰਨ ਕੇ ਲਿਆਂਦਾ ਹੈ, ਧੀਰਮਲ ਨੇ ਜਿਹੜਾ ਲੁੱਟ ਕੇ ਸਮਾਨ ਲੈ ਗਿਆ ਉਹ ਸਾਰਾ ਲੈ ਆਉਂਦਾ ਹੈ, ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਪਸ ਕਰਾ ਦਿੱਤਾ। ਸੋ ਬਾਬਾ ਗੁਰਦਿੱਤਾ ਜੀ ਨੇ, ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ ਸਨ, ਉਹਨਾਂ ਨੇ ਤਿਲਕ ਲਾਇਆ ਗੁਰਤਾ ਗੱਦੀ ਦਾ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ 4 ਗੁਰਪੁਰਬ ਜਿਹੜੇ 1 ਦਿਨ ਸਨ। ਸੋ ਸਾਧ ਸੰਗਤ ਗੁਰੂ ਸਾਹਿਬ ਜੀ ਬਚਨ ਕਰਦੇ, ਇੱਕ ਤਿਲ ਪਿਆਰਾ ਬੀਸਰਾ ਰੋਗ ਵੱਡਾ ਮਨ ਮਾਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਾਸ ਦਾ ਪਿੰਡ ਨਾਲ ਹੀ ਹੈ ਬਾਬੇ ਬਕਾਲੇ ਦੇ ਪਿੰਡ ਧਿਆਨਪੁਰ। ਸੋ ਸਾਧ ਸੰਗਤ ਜੀ ਉਹ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਗੁਰੂ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ, ਇੰਨੀ ਤਪੱਸਿਆ ਕਿਸੇ ਗੁਰਤਕ ਗੁਰੂ ਘਰ ਦੇ ਵਿੱਚ ਸਾਧ ਸੰਗਤ ਗੁਰੂ ਸਾਹਿਬ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਨਹੀਂ ਹੋਈ, ਕਿਉਂਕਿ 12 ਸਾਲ ਗੁਰੂ ਅੰਗਦ ਸਾਹਿਬ ਜੀ ਨੇ ਤਪੱਸਿਆ ਕੀਤੀ ਹੈ ਖਡੂਰ ਸਾਹਿਬ, 12 ਸਾਲ ਗੁਰੂ ਅਮਰਦਾਸ ਜੀ ਨੇ ਤਪੱਸਿਆ ਕੀਤੀ ਗੋਇੰਦਵਾਲ ਸਾਹਿਬ, ਇਹ 26 ਸਾਲ 9 ਮਹੀਨੇ 13 ਦਿਨ ਤਪੱਸਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬੇ ਬਕਾਲੇ ਸਾਹਿਬ ਕੀਤੀ। ਸੋ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਸਦਾ ਹੀ ਸੱਜਣ ਰਿਹਾ ਕਰਦੇ, ਨੇਤਰ ਸਦਾ ਹੀ ਨਾਮ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ, ਐਸਾ ਵੱਡਾ ਕਾਰਨਾਮਾ ਕਰ ਵਿਖਾਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ। ਦੁਨੀਆਂ ਤੇ ਪੀਰ ਪੈਗੰਬਰ ਜਿੰਨੇ ਔਲੀਏ ਹੋਏ ਆ, ਕਿਸੇ ਨੇ ਆਪਣੇ ਧਰਮ ਦੀ ਰੱਖਿਆ ਤਾਂ ਕੀਤੀ ਹੋਵੇਗੀ, ਪਰ ਦੂਸਰੇ ਧਰਮ ਦੀ ਰੱਖਿਆ ਨਹੀਂ ਕੀਤੀ, ਪਰ ਗੁਰੂ ਸਾਹਿਬ ਦੇ ਚਰਨਾਂ 'ਚ ਜੇ ਕਸ਼ਮੀਰੀ ਪੰਡਿਤ ਚੱਲ ਕੇ ਮਾਰੇ ਸਾਡੇ ਧਰਮ ਨੂੰ ਖਤਰਾ ਜੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦ ਦੀ ਚਾਦਰ ਬਣ ਕੇ, ਧਰਮ ਦੀ ਚਾਦਰ ਬਣ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਜੇ ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮੈਂ ਜਨੇਊ ਪਾਉਣਾ ਨਹੀਂ ਹੈ, ਜ਼ਬਰਦਸਤੀ ਪਾ ਰਿਹਾ ਜੋ, 9ਵੇਂ ਸਰੂਪ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਮੈਂ ਜਨੇਊ ਲਾਉਣ ਨਹੀਂ ਦੇਣਾ, ਜ਼ਬਰਦਸਤੀ ਲਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗੁਰੂ ਘਰ ਦਾ ਇੱਕ ਅਸੂਲ ਹੈ, ਸਰਨ ਆਵੇ ਤੇ ਸਕੰਠ ਲਾਏ ਬਿਰਧ ਸਵਾਮੀ ਸੰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਸੀ ਕੁਰਬਾਨੀ ਕੀਤੀ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਨੇ ਵਿਚਿੱਤਰ ਨਾਟਕ ਵਿੱਚ ਵਚਨ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ 12ਵੇਂ ਵਚਨ ਕੀਤਾ, ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਐਸੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਧ ਸੰਗਤ ਦੀ ਕਾਰਨਾਮਾ ਕਰਮ ਖਾ ਲਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਾਲ ਪੁਰਖ ਦੇ ਸਰਗਣ ਸਰੂਪ, ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਪਾਟੀ ਚਲਾਈ ਦੂਸਰੇ ਧਰਮ ਦੀ ਰੱਖਿਆ ਕਰਨ ਵਾਸਤੇ। ਇਹ ਦੁਨੀਆਂ ਤੇ ਕੋਈ ਪੀਰ ਪੈਗੰਬਰ ਔਲੀਆ ਨਹੀਂ ਜੇ ਹੋਇਆ, ਕੋਈ ਪ੍ਰਮਾਣ ਨਹੀਂ ਮਿਲਦਾ ਕੋਈ ਐਸਾ। ਸਾਧ ਸੰਗਤ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਹਨ ਬਚਿੱਤਰ ਨਾਟਕ ਦੇ ਵਿੱਚ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਪੁਰਬ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਪੁਰਬ ਹੈ, ਤੇ ਸਾਧ ਸੰਗਤ ਜੀ ਬਾਬਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਦੋਂ ਉੱਥੇ ਸਾਧ ਸੰਗਤ ਜੀ ਦਿੱਲੀ ਪੁੱਛਿਆ ਗਿਆ, ਬਾਲਾ ਸਾਹਿਬ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਏ ਹਨ, ਤੇ ਉੱਥੇ ਜਦੋਂ ਪੁੱਛਿਆ ਗਿਆ, ਉੱਥੇ ਵਚਨ ਕੀਤਾ ਗੁਰਬਖਸ਼ ਮਸੰਦ ਨੇ ਪੁੱਛਿਆ, ਮਹਾਰਾਜ ਜੀ ਹੁਣ ਗਾਂ ਕੀਦੇ ਲੜ ਲਾ ਚੱਲੇ ਜੋ, ਤਾਂ ਉਸ ਵਕਤ ਗੁਰੂ ਸਾਹਿਬ ਨੇ ਵਚਨ ਕੀਤਾ, ਬਾਬਾ ਬੱਸੇ ਵਿੱਚ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਬਨ ਗੁਰ ਸੰਗਤ ਆਪ ਸੰਭਾਲੇ, ਗੁਰੂ ਬਣ ਕੇ ਆਪ ਹੀ ਸੰਗਤ ਸੰਭਾਲੇਗਾ, ਬਾਬਾ ਬਕਾਲੇ ਵੱਸਦਾ ਹੈ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਹੀ ਲੱਗਦੇ ਸਨ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਿ ਸਾਹਿਬ ਜੀ, ਗੁਰੂ ਹਰਿ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੇ ਇਸ ਕਰਕੇ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗੇ ਨਾ, ਜੇ ਬਾਬਾ ਗੁਰਦਿੱਤਾ ਜੀ ਬਾਬਾ ਜੀ ਲੱਗੇ ਤਾਂ, ਤੇ ਉਹ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਭਰਾ ਤਾਂ ਸਨ ਗੁਰੂ ਹਰਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਇਸ ਕਰਕੇ ਬਚਨ ਕਹਿ ਦਿੱਤਾ, ਬਾਬਾ ਵਸੇ ਵਿੱਚ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਇਹੋ ਜਿਹੇ ਕਾਰਨਾਮੇ ਕਰ ਵਿਖਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਿਰਿਆ। ਮਹਾਰਾਜ ਕਹਿੰਦੇ ਸੀਸ ਦੀਆ ਪਰ ਸਿਰ ਨਾ ਦੀਆ, ਆਪਣਾ ਜਿਹੜਾ ਸਾਧਸੰਗਤ ਧਰਮ ਨਹੀਂ ਦਿੱਤਾ, ਸੀਸ ਭਾਵੇਂ ਦੇ ਦਿੱਤਾ ਦੂਜਿਆਂ ਦੇ ਧਰਮਾਂ ਵਾਸਤੇ, ਐਸੇ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚੌਵਾਂ ਗੁਰੂ ਸਾਹਿਬਾਨਾਂ ਦਾ ਅੱਜ ਗੁਰਪੁਰਬ ਹੈ। ਇਹਨਾਂ ਦੇ ਬਾਰੇ ਜੇ ਜੋਤੀ ਜੋਤ ਪੁਰਬ ਗੁਰੂ ਅੰਗਦ ਸਾਹਿਬ ਜੀ ਦਾ ਹੈ, ਗੁਰਿਆਈ ਪੁਰਬ ਗੁਰੂ ਅਮਰਦਾਸ ਜੀ ਦਾ ਹੈ, ਜੇ ਜੋਤੀ ਜੋਤ ਪੁਰਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਹੈ, ਗੁਰਤਾ ਗੱਦੀ ਪੁਰਬ ਜਿਹੜਾ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ, ਸੰਗਤਾਂ ਮਨਾ ਰਹੀਆਂ ਹਨ, ਆਪਾਂ ਸਾਧ ਸੰਗਤ ਜੀ ਵਿਚਾਰ ਕਰਦੇ ਹਾਂ, ਜੋ ਗੁਰੂ ਸਾਹਿਬ ਨੇ ਗੁਰਬਾਣੀ ਬਖਸ਼ੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਲੜੀਵਾਰ ਕਥਾ ਚੱਲ ਰਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਤਿਲ ਮਾਤਰ ਵੀ ਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਨਹੀਂ ਸਨ ਵਿਸਰਦੇ, ਭਾਵ ਕੇ ਨਾਮ ਨਹੀਂ ਵਿਸਰਿਆ, ਇੱਕ ਤਿਲ ਪਿਆਰਾ ਵਿਸਰਿਆ ਰੋਗ ਵੱਡਾ ਮਨ ਮਾਹੇ, ਜਿਹੜੇ ਗੁਰਮੁਖ ਪਿਆਰੇ ਤਤ ਬੇਤੀਆਂ ਰੂਹਾਂ ਮਹਾਂਪੁਰਖ ਹਨ, ਜੇ ਉਹਨਾਂ ਤੋਂ ਸਾਧ ਸੰਗਤ ਇੱਕ ਤਿਲ ਮਾਤਰ ਵੀ ਕਿਤੇ ਗੁਰੂ ਪਰਮਾਤਮਾ ਵਿਸਰ ਜਾਵੇ ਤੇ ਉਹਨਾਂ ਨੂੰ ਮਨ ਕਰਕੇ ਬੜਾ ਵੱਡਾ ਰੋਗ ਪ੍ਰਤੀਤ ਹੁੰਦਾ ਹੈ, ਇੱਕ ਤਿਲ ਮਾਤਰ ਵੀ ਉਹ ਤੋਂ ਨਹੀਂ ਵਿਸਾਰਦੇ ਉਸ ਪਰਮਾਤਮਾ ਦੇ ਨਾਮ ਨੂੰ।
ਕਿਉਂ ਦੁਰਗ ਹੈ ਪਦ ਪਾਈਐ ਜਾਂ ਹਰ ਨਾ ਵਸੈ ਮਨ ਮਾਹੇ।
ਪਹਿਲੋਂ ਬ੍ਰਹਮ ਗਿਆਨ ਦੀ ਅਵਸਥਾ ਦੱਸ ਕੇ ਗੁਰੂ ਸਾਹਿਬ ਜੀ ਕਹਿੰਦੇ ਆ, ਜੀਵ ਹੈ ਪ੍ਰਾਣੀ ਐ ਗੁਰਸਿੱਖ ਕਿਉਂ ਦਰਗ ਹੈ ਪਤ ਪਾਈਐ, ਦਰਗਾਹ ਦੇ ਵਿੱਚ ਕਿਸ ਤਰ੍ਹਾਂ ਪਤ ਆਬਰੂ ਤੈਨੂੰ ਪ੍ਰਾਪਤ ਹੋਵੇਗੀ, ਜਾਂ ਹਰ ਨਾ ਵਸੈ ਮਨ ਮਾਹੇ, ਹਰੀ ਪਰਮਾਤਮਾ ਤੇਰੇ ਮਨ ਵਿੱਚ ਤਾਂ ਵਸਿਆ ਹੀ ਨਹੀਂ, ਜੇ ਹਰੀ ਪਰਮਾਤਮਾ ਤੇਰੇ ਮਨ ਵਿੱਚ ਵਸ ਗਿਆ ਤੇ ਫਿਰ ਤੇਰੀ ਆਬਰੂ ਇੱਥੇ ਵੀ ਹੋਵੇਗੀ, ਐਸ ਜਗ ਦੇ ਵਿੱਚ ਐਸ ਸੰਸਾਰ ਦੇ ਵਿੱਚ ਤੇਰੀ ਇੱਜ਼ਤ ਹੋਵੇਗੀ ਤੇ ਅਗਲੀ ਦਰਗਾਹ ਦੇ ਵਿੱਚ ਵੀ ਤੇਰੀ ਸਤਿਕਾਰ ਹੋਵੇਗਾ, ਤੇਰਾ ਪਿਆਰ ਮਹਾਰਾਜ ਸੱਚੇ ਪਾਤਸ਼ਾਹ ਆਪ ਸਤਿਗੁਰ ਬਚਨ ਕਰਦੇ ਧਰਮ ਰਾਜਾ ਵੀ ਅੱਗੋਂ ਭੇਟਾ ਲੈ ਕੇ ਮਿਲੇਗਾ।
ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ।
ਗੁਰੂ ਸਤਿਗੁਰੂ ਨੂੰ ਜੇ ਪ੍ਰਾਪਤ ਹੋ ਗਿਆ, ਗੁਰੂ ਪ੍ਰਾਪਤ ਹੋ ਗਿਆ ਤੇ ਫਿਰ ਜੀਵ ਤੈਨੂੰ ਸਾਰੇ ਸੁਖ ਪ੍ਰਾਪਤ ਹੋ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਸਾਰੇ ਸੁਖ ਪ੍ਰਾਪਤ ਅਗਨ ਮਰੈ ਗੁਣ ਮਾਹੇ, ਜੇ ਗੁਣ ਸ੍ਰੇਸ਼ਟ ਤੈਨੂੰ ਪ੍ਰਾਪਤ ਹੋ ਗਏ ਆ ਤੇ ਤੇਰੀ ਅੱਗ ਜਿਹੜੀ ਹੈ ਸਾਧ ਸੰਗਤ ਵਿਸ਼ਿਆਂ ਵਿਕਾਰਾਂ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਕਾਮ ਦੀ ਅੱਗ ਹੈ, ਲੋਭ ਦੀ ਅੱਗ ਹੈ, ਮੋਹ ਦੀ ਅੱਗ ਹੈ, ਇਹ ਸਾਰੀਆਂ ਅੱਗਾਂ ਤੋਂ ਤੈਨੂੰ ਨਿਵਰਤੀ ਹੋ ਜਾਵੇਗੀ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੀ ਆਗਿਆ ਵਿੱਚ ਆ ਜਾਣਗੇ। ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ, ਗੁਰੂ ਨੂੰ ਪ੍ਰਾਪਤ ਹੋਵੇਗਾ, ਜੇ ਗੁਰੂ ਪ੍ਰਾਪਤ ਹੋ ਗਿਆ ਤੈਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਅਗਨ ਮਰੈ ਮਗੁਣ ਮਾਹੇ, ਜੇ ਗੁਰੂ ਵੇਖ ਲਓ ਬਾਬਾ ਵਿਧੀ ਚੰਦ ਨੇ ਸਾਧ ਸੰਗਤ ਜੀ ਐਸਾ ਗੁਰੂ ਤੇ ਭਰੋਸਾ ਹੈ ਤੇ ਜੇ ਦਿਸ਼ਾਲੇ ਲੈਣ ਗਏ ਹਨ ਤੇ ਮਾਤਾ ਗੰਗਾ ਜੀ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੂੰ, ਲਾਲ ਜੀ ਇਹ ਦਿਸ਼ਾਲੇ ਜਿਹੜੇ ਆਏ ਹੈ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਹੈ, ਤੇ ਬਾਬਾ ਵਿਧੀ ਚੰਦ ਦੇ ਵਿਚਾਰ ਜਿਹੜੇ ਸਾਧ ਸੰਗਤ ਜੀ, ਬਾਬਾ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਤੇ ਸੀਨਾ ਪਿੰਡ ਹੈ ਸਾਧ ਸੰਗਤ ਜੀ, ਸੁਰ ਸਿੰਘ ਝਬਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ, ਐਸੇ ਸੂਰਮੇ ਜੋ ਉਹਦੇ ਬਲੀ ਹੈ, ਜਿਨ੍ਹਾਂ ਨੇ ਸਾਧ ਸੰਗਤ ਹਿਰਦੇ ਦੇ ਵਿੱਚ ਗੁਰੂ ਵੱਸ ਗਿਆ, ਸੁੱਖ ਇੰਨਾ ਪ੍ਰਾਪਤ ਹੈ ਗੁਰਮੁਖੋ। ਜੇ ਸਾਧ ਸੰਗਤ ਜੀ ਉੱਥੋਂ ਪੱਟੀ ਤੋਂ ਬਾਹਰ ਨਿਕਲੇ ਹੈ ਦਸ਼ਾਲੇ ਲੈ ਕੇ ਬੇਗਮਾਂ ਦੇ ਕੋਲੋਂ, ਤੇ ਅੱਗੇ ਕੀ ਵੇਖਿਆ ਹੈ, ਅੱਗੇ ਚਾਰ ਸਵੇਰੇ ਪੁਲਿਸ ਨੇ ਸਾਧ ਸੰਗਤ ਨਾਕਾ ਲਾ ਲਿਆ ਪੱਟੀ ਦੇ ਵਿੱਚ, ਤੇ ਉਸ ਵਕਤ ਸਾਧ ਸੰਗਤ ਜੀ ਉਸ ਪਠਿਆਰ ਨੂੰ ਇਹ ਗੱਲ ਕਿ ਇੱਥੇ ਕੋਈ ਜਗ੍ਹਾ ਹੈਗੀ ਹੈ, ਥੋੜਾ ਚਿਰ ਮੈਂ ਬੈਠਣਾ ਚਾਹੁੰਦਾ, ਲੁਕਣਾ ਚਾਹੁੰਦਾ। ਉਹਨੇ ਆਖਿਆ ਤੂੰ ਗੁਰੂ ਦਾ ਸਿੱਖ ਹੈ, ਆਹ ਭੱਠ ਮੇਰੇ ਕੋਲ ਹੈਗਾ, ਭੱਠ ਦੇ ਵਿੱਚ ਭੱਠ ਮੱਚ ਰਿਹਾ ਸੀ, ਉਹ ਦਾਣੇ ਭੁੰਨ ਰਿਹਾ ਸੀ ਉੱਤੇ। ਉਹਨੇ ਆਖਿਆ ਅੱਛਾ ਫਿਰ ਚੰਗਾ, ਜੇ ਗੁਰੂ ਨੂੰ ਮਿਹਣਾ ਮਾਰਿਆ, ਗੁਰੂ ਦੇ ਸਿੱਖ ਦਾ ਮਿਹਣਾ ਮਾਰਿਆ, ਲੈ ਭਾਈ ਹੁਣ ਗੁਰਸਿੱਖਾ ਤਪਤ ਮਾਹੇ ਠਾਂਡ ਵਰਤਾਈ ਉਹਨਾਂ ਦਾ ਭਇਆ ਦੁੱਖ ਨਾਠੇ, ਭਾਈ ਮੱਚ ਦੇ ਭੱਠ ਦੇ ਵਿੱਚ ਚੌਂਕੜਾ ਮਾਰ ਲਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਸਿੱਖ ਨੇ। ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਐਸੇ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰਸਿੱਖਾਂ ਨੂੰ ਆਖਿਆ ਸਾਡਾ ਇਸ਼ਨਾਨ ਕਰਾਓ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਇਸ਼ਨਾਨ ਕਰ ਰਹੇ ਸਨ, ਤੇ ਗਾਗਰਾਂ ਤੇ ਸਾਧ ਸੰਗਤ ਸਿੰਘਾਂ ਨੇ ਪੁੱਛਿਆ ਸਿੱਖਾਂ ਨੇ, ਮਹਾਰਾਜ ਜੀ ਇਹ ਕੀ ਕੌਤਕ ਹੈ? ਤਾਂ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਸਾਡਾ ਸਿੱਖ ਆਣ ਕੇ ਦੱਸੇਗਾ। ਉਹਦਾ ਰੋਮ ਤੱਕ ਨਹੀਂ ਸੀ ਸੜ ਸਕਿਆ ਸਾਧ ਸੰਗਤ ਜੀ, ਬਾਬੇ ਵਿਧੀ ਚੰਦ ਦਾ ਬਲ ਦੀ ਅੱਗ ਦੇ ਵਿੱਚ ਗੁਰੂ ਨੇ ਰੱਖ ਲਿਆ, ਉਹਨੂੰ ਕਦੀ ਦੁੱਖ ਨਹੀਂ ਹੋਵੇਗਾ। ਜਿਹਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਨੂੰ ਗੁਰੂ ਪ੍ਰਾਪਤ ਹੋ ਗਿਆ, ਜਿਹਨੂੰ ਗੁਰ ਮਿਲਿਆ, ਸੁੱਖ ਪਾਈ ਹੈ, ਅਗਨ ਮਾਰਿਆ ਗੁਣ ਮਾਹੇ, ਤੇ ਜਿਹੜਿਆਂ ਵਿਸ਼ਿਆਂ ਵਿਕਾਰਾਂ ਦੀ ਅੱਗ ਜਿਹੜੀ ਹੈ, ਸ੍ਰੇਸ਼ਟ ਗੁਣ ਜਦੋਂ ਧਾਰਨ ਕਰ ਲਿਆ ਮਰ ਜਾਣਗੇ।
ਮਨ ਰੇ ਅਹਿਨਸ ਹਰ ਗੁਣ ਸਾਰ,
ਐ ਮੇਰੇ ਮਨਾ ਦਿਨ ਰਾਤ ਹੀ ਗੁਰੂ ਦੇ ਨਾਮ ਨੂੰ ਜਪੇਗਾ, ਤੇ ਇਹ ਸਾਰ ਸ੍ਰੇਸ਼ਟ ਹੈ, ਸ੍ਰੇਸ਼ਟ ਗੁਣ ਹੈ ਇਹ, ਜਿਹੜਾ ਸਦਾ ਹੀ ਸਤਿਗੁਰ ਦੇ ਨਾਮ ਦੇ ਵਿੱਚ, ਇੱਕ ਤਾਂ ਗੁਰੂ ਦਾ ਨਾਮ ਜਪਣਾ, ਇੱਕ ਉਹਦੇ ਭੈ ਦੇ ਵਿੱਚ ਸਦਾ ਹੀ ਰਹਿਣਾ, ਡਰ ਦੇ ਵਿੱਚ ਸਦਾ ਰਹਿਣਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਮੇਰੇ ਤੋਂ ਕੋਈ ਗੁਨਾਹ ਨਾ ਹੋ ਜਾਵੇ, ਮੇਰੇ ਤੇ ਰਹਿਮਤਾਂ ਕਰ, ਮੇਰੇ ਤੇ ਬਖਸ਼ਿਸ਼ਾਂ ਕਰ। ਇਹ ਡਰ ਹੈ ਜਿਹੜਾ ਸਾਧ ਸੰਗਤ, ਇਹ ਵੀ ਸਾਧ ਸੰਗਤ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਭਗਤੀ ਹੈ। ਇਹ ਭਗਤੀ ਜਿਹੜੀ ਨੌ ਤਰ੍ਹਾਂ ਦੀ ਭਗਤੀ ਹੈ, ਇੱਕ ਕੀਰਤਨ ਭਗਤੀ ਹੈ, ਪਾਦ ਸੇਵਨ ਭਗਤੀ ਹੈ, ਸੇਵਾ ਜਿਹੜੀ ਕਰਦੇ ਹਾਂ ਆਪਾਂ ਸਾਧ ਸੰਗਤ ਲੰਗਰਾਂ ਦੇ ਵਿੱਚ, ਇਹ ਵੀ ਭਗਤੀ ਹੈ, ਕੀਰਤਨ ਵੀ ਭਗਤੀ ਹੈ, ਸਤਿਗੁਰੂ ਦੀ ਬਾਣੀ ਸੁਣਨੀ, ਪੜ੍ਹਨੀ, ਕਰਨੀ, ਇਹ ਵੀ ਭਗਤੀ ਹੈ, ਕਥਾ ਕਰਨੀ, ਇਹ ਵੀ ਭਗਤੀ ਹੈ, ਇਹ ਸਾਰੀਆਂ ਭਗਤੀਆਂ ਵਿੱਚ ਆ ਜਾਂਦੀਆਂ ਹਨ। ਤੋ ਸਾਧ ਸੰਗਤ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹਨ ਕਿ ਭਾਈ ਇਹ ਮਨ ਰੇ ਐਨ ਸਾਰ ਗੁਣ ਸਾਰ, ਸ੍ਰੇਸ਼ਟ ਗੁਣਾਂ ਨੂੰ ਜਿਹੜਾ ਗੁਰੂ ਦਾ ਨਾਮ ਦਿਨ ਰਾਤ ਜਪਣਾ, ਇਹ ਅਸਲ ਗੁਣ ਹੈ, ਇਹ ਸਾਰ ਸ੍ਰੇਸ਼ਟ ਹੈ।
ਜਿਨ ਖਿਨ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ,
ਜਿਨ੍ਹਾਂ ਨੂੰ ਖਿਨ ਮਾਤਰ ਵੀ ਖਿਨ ਕਰਕੇ ਪਲ ਕਰਕੇ ਸਾਧ ਸੰਗਤ ਨਾਮ ਨਹੀਂ ਵਿਸਰਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਜਿਹੜੇ ਗੁਰਮੁਖ ਪਿਆਰੇ ਆ, ਉਹ ਜਿਹੜੀਆਂ ਤਤ ਬੇਤੀਆਂ ਰੂਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਉਹ ਵਿਰਲੇ ਹੀ ਹੈ, ਹੈਨ ਵਿਰਲੇ ਨਹੀਂ, ਘਣੇ ਫੈਲ ਫਕੜ ਸੰਸਾਰ, ਕਹੋ ਨਾਨਕ ਕੋਟਨ ਮੈਂ ਕਹੂ ਨਾਰਾਇਣ ਜੇ ਚੀਤ, ਕਰੋੜਾਂ ਚ ਕੋਈ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਦੇ ਨਾਲ ਚਿੱਤ ਜੋੜ ਕੇ ਰੱਖਦਾ ਹੈ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਭਾਈ ਉਹ ਵਿਰਲੇ ਹੀ ਸੰਸਾਰ ਵਿੱਚ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਮਨ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ, ਗੁਰੂ ਨੂੰ ਮਨ ਦੇ ਦਿੱਤਾ, ਮੁੜ ਕੇ ਚੁੱਕਿਆ ਹੀ ਨਹੀਂ, ਸਤਿਗੁਰੂ ਦਾ ਹੀ ਦੇ ਦਿੱਤਾ ਮਨ, ਗੁਰੂ ਨੇ ਕਹਿ ਦਿੱਤਾ ਗੁਰਸਿੱਖਾ ਗੁਰਸਿੱਖ ਬਣ ਜਾ, ਸਾਬਤ ਸੂਰ ਦਸਤਾਰ ਸਿਰਾ, ਸਾਬਤ ਸੂਰਤ ਰੱਖ ਕੇ ਸਿਰ ਤੇ ਦਸਤਾਰ ਬੰਨ ਕੇ ਗੁਰੂ ਦੇ ਚਰਨਾਂ ਚ ਆ ਗਿਆ, ਗੁਰੂ ਦੀ ਆਗਿਆ ਮੰਨ ਲਈ ਹੈ। ਇਹ ਆਗਿਆ ਮੰਨਣ ਦਾ ਮਤਲਬ ਹੈ ਮਨ ਜਿਹੜਾ ਗੁਰੂ ਨੂੰ ਵੇਚ ਦਿੱਤਾ, ਜਦੋਂ ਗੁਰੂ ਨੂੰ ਮਨ ਵੇਚ ਦਿੱਤਾ ਫਿਰ ਗੁਰੂ ਸਾਹਿਬ ਆਪੇ ਕਾਰਜ ਸਵਾਰ ਦਿੰਦੇ ਆ, ਆਪੇ ਗੁਰਸਿੱਖ ਦੇ ਕਾਰਜ ਸਵਾਰਦੇ ਆ। ਮਹਾਰਾਜ ਕਹਿੰਦੇ ਜਾਂ ਜਾਂ ਕਾਜ ਕਿਰਤ ਸੇਵਕੀ ਤਾਂ ਤਾਂ ਉੱਠ ਧਾਵੈ, ਸੇਵਕ ਉਹ ਨਿਕਟੀ ਹੋਏ ਦਿਖਾਵੈ, ਨੇੜੇ ਹੋ ਕੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕ ਨੂੰ ਵਿਖਾਉਂਦੇ ਹਨ, ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ।
ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ,
ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਨਾਮ ਜਪਦੇ ਇੱਕ ਪਲ ਵੀ ਨਾਮ ਜੀ ਕੋ ਵਿਸਰਦਾ ਨਹੀਂ, ਉਹ ਵਿਰਲੇ ਹੀ ਹੈ, ਸਾਧ ਸੰਗਤ ਜੀ ਸਦਾ ਸਵਾਸਾ ਸਿਮਰਨ ਕਰਦੇ ਆ, ਤੇ ਰਹਾਓ ਵਿਸਰਾਮ ਦੇ ਕੇ ਸਤਿਗੁਰ ਕਥਨ ਕਰਦੇ, ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ, ਉਹ ਜੋਤੀ ਦੇ ਵਿੱਚ ਜੋਤ ਰਲ ਜਾਂਦੀ, ਜੋਤੀ ਉਹ ਪਰਮਾਤਮਾ ਅਕਾਲ ਪੁਰਖ ਹੈ, ਜੋਤ ਹੈ ਜਿਹੜੀ ਸਾਧ ਸੰਗਤ ਸਾਰੇ ਸੰਸਾਰੀ ਲੋਕ ਜਿੰਨੇ ਵੀ ਹੈ, ਜੇ ਸਿਮਰਨ ਕਰਦਿਆਂ ਕਰਦਿਆਂ ਜੋਤ ਉਹਦੇ ਵਿੱਚ ਪ੍ਰਗਟ ਹੋ ਗਈ ਹੈ ਤੇ ਜੋਤੀ ਦੇ ਵਿੱਚ ਜੋਤ ਰਲ ਗਈ ਹੈ। ਮਹਾਰਾਜ ਗੁਰਬਾਣੀ ਵਿੱਚ ਕਥਨ ਕਰਦੇ ਹਨ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਜੋਤੀ ਜੋਤ ਕਹਿ ਦਿੰਦੇ ਹਾਂ, ਮਹਾਰਾਜ ਦਾ ਜੋਤੀ ਜੋਤ ਪੁਰਬ ਹੈ, ਜੋਤੀ ਦੇ ਵਿੱਚ ਜੋਤ ਰਲ ਗਈ, ਜਿਸ ਜੋਤੀ ਤੋਂ ਜੋਤ ਬਾਹਰ ਆਈ ਸੀ ਉਸੇ ਜੋਤੀ ਦੇ ਵਿੱਚ ਜੋਤ ਰਲ ਗਈ ਹੈ। ਗੁਰੂ ਸਾਹਿਬ ਜੀ ਬਚਨ ਕਰਦੇ, ਸੂਰਜ ਕਿਰਨ ਮਲਿਆ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ, ਪੂਰੇ ਹੋ ਗਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ, ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਯੋਗ, ਜਿਹੜਾ ਸੰਯੋਗ ਦਾ ਮਤਲਬ ਹੈ ਜੁੜਨਾ, ਉਹ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਸੁਰਤ ਦੇ ਵਿੱਚ, ਸੁਰਤੀ ਸੁਰਤ, ਸੁਰਤੀ ਜਿਹੜੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਜੋੜ ਕੇ ਸੁਰਤ ਜਿਹੜੀ ਹੈ ਤੇ ਸਾਧ ਸੰਗਤ ਚ ਉਹ ਸੰਯੋਗ ਦਾ ਮਤਲਬ ਜੁੜ ਗਿਆ ਤੇ ਐਸੀ ਸਤਿਗੁਰ ਦੀ ਰਹਿਮਤ ਹੋ ਗਈ ਹੈ ਤੇ ਜੋਤੀ ਦੇ ਵਿੱਚ ਜੋਤ ਰਲ ਜਾਂਦੀ ਹੈ।
ਹਿੰਸਾ ਹੋਮੈ ਗਤ ਗਏ ਨਾਹੀ ਸਹਸਾ ਸੋਗ।
ਜਿਹੜਾ ਹਿੰਸਾ ਕਰ ਰਿਹਾ ਸੀ ਨਾ, ਜੀਆਂ ਨੂੰ ਘਾਤ ਕਰ ਕਰਕੇ ਖਾ ਰਿਹਾ ਸੀ, ਉਹਨਾਂ ਨੂੰ ਜੀਵ ਹੱਤਿਆ ਕਰ ਰਿਹਾ ਸੀ, ਤੇ ਸਤਿਗੁਰ ਬਚਨ ਕਰਦੇ ਵੀ ਹਿੰਸਾ ਉਹਦੇ ਵਿੱਚੋਂ ਚਲੇ ਗਈ। ਉਹਦਾ ਜੀ ਨਹੀਂ ਕਰਦਾ ਕਿਉਂਕਿ ਸਾਰੇ ਜਦੋਂ ਰੱਬ ਵੇਖ ਲਿਆ ਸਾਧ ਸੰਗਤ ਜੀ, ਫਿਰ ਕਦੀ ਕਿਸੇ ਨੂੰ ਮਾਰੇਗਾ ਨਹੀਂ। ਹਿੰਸਾ ਹਉਮੈ, ਹਉਮੈ ਦਾ ਮਤਲਬ ਹੰਕਾਰ, ਗਤ ਗਏ ਦਾ ਮਤਲਬ ਖਤਮ ਹੋ ਗਿਆ। ਹਉਮੈ ਹੰਕਾਰ ਤੇ ਹਿੰਸਾ ਜਿਹੜੀ ਹੈ ਉਹ ਖਤਮ ਹੋ ਗਈ ਹੈ, ਤੇ ਨਾ ਹੀ ਸਹਿਸਾ ਸੋਗ, ਉਸ ਗੁਰਮੁਖ ਪਿਆਰੇ ਨੂੰ ਸਹਿਸਾ ਨਹੀਂ ਰਹਿੰਦਾ, ਝੋਰਾ ਨਹੀਂ ਰਹਿੰਦਾ ਕਿਸੇ ਦਾ। ਜੇ ਕਿਸੇ ਨੂੰ ਕਹਿ ਦਈਏ ਫਲਾਨੇ ਕੋਲ ਭਾਈ ਬੜਾ ਕੰਮ ਹੈ, ਬੜਾ ਤਕੜਾ ਕਾਰਜ ਹੈ ਫਲਾਨੇ ਦਾ, ਫਿਰ ਉਹਨੂੰ ਸੰਸਾ ਜਿਹਾ ਰਹਿ ਜਾਂਦਾ ਨਾ, ਸ਼ੰਕਾ ਜਿਹਾ ਆ ਜਾਂਦਾ, ਝੂਰੇ ਜਿਹਾ ਕਰਦਾ ਕਿ ਮੈਨੂੰ ਕਿਉਂ ਨਹੀਂ ਮਿਲਿਆ, ਮੇਰੇ ਕੋਲ ਕਿਉਂ ਨਹੀਂ ਕਾਰਜ ਨਹੀਂ। ਗੁਰਮੁਖੋ ਉਹਨੂੰ ਕੋਈ ਮਨ ਵਿੱਚ ਇਹ ਗੱਲ ਆਉਂਦੀ ਨਹੀਂ ਹੈ, ਕਿਉਂਕਿ ਉਸ ਜਿਹਦੇ ਕੋਲ ਗੁਰੂ ਸਾਹਿਬ ਨੇ ਜੋ ਦਿੱਤਾ ਉਹਦੇ ਕਰਮ, ਤੇ ਜੋ ਮੈਨੂੰ ਦਿੱਤਾ ਉਹ ਮੇਰੇ ਕਰਮ, ਇਹ ਉਹਦੇ ਮਨ ਵਿੱਚ ਆ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਿੰਸਾ ਹਉਮੈ ਗਤ ਗਏ ਨਾ ਹੀ ਸਹਿਸਾ ਸੋਗ, ਨਾ ਝੋਰਾ ਰਹਿੰਦਾ ਨਾ ਸੰਸਾ ਹੀ ਗੁਰੂ ਤੇ ਰਹਿੰਦਾ, ਵੇ ਗੁਰੂ ਮੇਰਾ ਸਮਰੱਥ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧਿਨ। ਸੋ ਐਸਾ ਅਰਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ, ਇਹ ਇੱਛਾ ਪੂਰਕ ਹੈ ਗੁਰੂ, ਤੇ ਫਿਰ ਸੰਸਾ ਨਹੀਂ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ, ਅਰਦਾਸਾਂ ਪੂਰੀਆਂ ਹੋ ਗਈਆਂ, ਚੜ੍ਹਦੀ ਕਲਾ ਹੋ ਗਈ ਮਨ ਕਰਕੇ ਕੀਤੇ। ਫਿਰ ਆਪਣੀ ਸਾ ਹਾਲਤ ਕੀ ਹੈ, ਮਨ ਕਰ ਕਬੂ ਨਾ ਹਰ ਗੁਣ ਗਾਵੇ, ਮਨ ਕਰ ਕਬੂ ਨਾ ਹਰ ਗੁਣ ਗਾਵੇ, ਮਨ ਕਰਕੇ ਹਰੀ ਦੇ ਗੁਣਾਂ ਨੂੰ ਨਹੀਂ ਗਾਉਂਦੇ। ਵਿਖਾਉਣ ਵਾਸਤੇ ਜ਼ਰੂਰ ਗਾ ਲੈਂਦੇ, ਮੈਂ ਸਿੰਘ ਆ, ਅੰਮ੍ਰਿਤ ਛਕਿਆ, ਬਾਣਾ ਪਾਇਆ, ਪਿਆਰ ਗੁਰ ਤਿਆਰ, ਜੇ ਮੈਂ ਅੱਜ ਬਾਣੀ ਨਾ ਪੜ੍ਹੀ ਤੇ ਮੈਨੂੰ ਲੋਕ ਕੀ ਕਹਿਣਗੇ, ਇਹ ਵਿਖਾਵਾ ਹੈ। ਇੱਕ ਮਨ ਕਰਕੇ ਜਦੋਂ ਬਾਣੀ ਪੜ੍ਹਦਾ ਆਪਣੇ ਆਪ ਹੀ ਬਾਣੀ ਪੜ੍ਹਦਾ, ਉਹ ਕਿਸੇ ਨੂੰ ਵਿਖਾ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਕਰਕੇ ਉਹਦੇ ਮਨ ਵਿੱਚ ਗੁਰੂ ਪ੍ਰਥਾ ਹੈ, ਕੋਈ ਸਹਿਸਾ ਨਹੀਂ ਰਹਿੰਦਾ, ਸ਼ੰਕਾ ਨਹੀਂ ਰਹਿੰਦਾ, ਸਦਾ ਹੀ ਉਸ ਗੁਰੂ ਦੇ ਭਰੋਸਾ ਰੱਖਦਾ, ਤੇ ਸੋਗ ਜਿਹੜਾ ਝੋਰਾ ਨਹੀਂ ਉਹਨੂੰ ਕਿਸੇ ਦਾ ਰਹਿੰਦਾ ਕਿ ਕਿਸੇ ਨੂੰ ਮਾਰੇ ਆਹ ਦੇ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ, ਉਹ ਇਹ ਕਹਿੰਦਾ ਹੈ ਜੇ ਸਾਧ ਸੰਗਤ ਜੀ ਉਹ ਗੁਰਮੁਖ ਪਿਆਰੇ ਕੋਲ ਜੇ ਦੁੱਖ ਆ ਗਿਆ ਮਹਾਰਾਜ ਜੀ ਮੇਰੇ ਪਾਪ, ਜੇ ਸੁੱਖ ਮਿਲ ਗਿਆ ਮਹਾਰਾਜ ਤੇਰੀ ਰਹਿਮਤ, ਗੁਰੂ ਸਾਹਿਬ ਤੂੰ ਬਖਸ਼ਿਸ਼ ਕੀਤੀ ਹੈ ਮੈਨੂੰ ਸੁੱਖ ਪ੍ਰਾਪਤ ਕਰਵਾਇਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਮੈਨੂੰ ਦਨ ਮਿਲਿਆ ਇਹ ਸ਼ਾਇਦ ਮੇਰੇ ਪਾਪ ਹੋਣਗੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਨਾ ਸਹਿਸਾ ਤੇ ਨਾ ਸੋਗ ਰਹਿੰਦਾ ਹੈ ਜਿਹੜੇ ਸਤਿਗੁਰ ਦਾ ਨਾਮ ਜਪਦੇ ਹਨ।
ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ।
ਮੁਖੀ ਗੁਰੂ ਸਤਿਗੁਰ ਦੀ ਰਹਿਮਤ ਦੇ ਨਾਲ ਜਿਹਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਵਸ ਗਿਆ ਹੈ ਤੇ ਤਿਸ ਮੇਲੇ ਗੁਰ ਸੰਯੋਗ, ਫਿਰ ਸੰਯੋਗ ਕਰਕੇ ਗੁਰੂ ਸਾਹਿਬ ਜੀ ਉਹਨੂੰ ਮਿਲਾ ਲੈਂਦੇ ਆਪਣੇ ਨਾਲ, ਮਹਾਰਾਜ ਉਹਨੂੰ ਸੰਯੋਗ ਕਰਕੇ ਆਪਣੇ ਨਾਲ ਮਿਲਾ ਲੈਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਦੇ ਹਨ, ਬਖਸ਼ਿਸ਼ਾਂ ਕਰਦੇ ਹਨ, ਗੁਰਮੁਖ ਜਿਸ ਹਰ ਮਨ ਵਸੈ, ਮੁਖੀ ਗੁਰਾਂ ਦਾ ਨਾਮ ਜਿਹਦੇ ਹਿਰਦੇ ਦੇ ਵਿੱਚ ਵਸ ਗਿਆ, ਗੁਰਮੁਖਾਂ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਮਨ ਵਿੱਚ ਵਸਾ ਲਿਆ ਤੇ ਉਸ ਨੂੰ ਗੁਰੂ ਸਾਹਿਬ ਆਪ ਕਿਰਪਾ ਕਰਕੇ ਸਾਧ ਸੰਗ ਸੰਯੋਗ ਕਰਕੇ ਮਿਲਾ ਲੈਂਦੇ ਹਨ।
ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ।
ਕਾਮਣ ਇਸਤਰੀ ਨੂੰ ਕਿਹਾ ਜਾਂਦਾ ਹੈ, ਸਾਧ ਸੰਗਤ ਦੀ ਜਿਹੜੀ ਕਾਇਆ ਹੈ ਨਾ, ਜੇ ਸਾਧ ਸੰਗਤ ਕਾਮਣ ਕਰ ਲਈਏ, ਕਾਮ ਵਿਸ਼ਿਆਂ ਵਿਕਾਰਾਂ ਚ ਪੈ ਗਿਆ, ਭੋਗੇ ਭੋਗਣ ਹਾਰ, ਤੇ ਉਹ ਵੀ ਉਹਦੇ ਚ ਬੈਠਾ ਭੋਗ ਰਿਹਾ, ਜੋਗੀ ਅੰਦਰ ਜੋਗੀਆ ਤੋਂ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਏ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਤੇ ਇਹ ਜਿਹੜਾ ਸੰਸਾਰ ਹੈ ਨਾ, ਇਹ ਸੰਸਾਰ ਸਾਰਾ ਜਾਣਨ ਵਾਲਾ ਹੈ, ਖਤਮ ਹੋਣ ਵਾਲਾ ਹੈ। ਜਿਹੜੀ ਕਾਇਆ ਕਰਕੇ ਤੂੰ ਭੋਗ ਭੋਗਦਾ, ਇਹ ਥੋੜ ਚਿਰਾ ਸਵਾਦ ਹੈ, ਥੋੜ ਚਿਰਾ ਆਨੰਦ ਹੈ, ਜ਼ਿਆਦਾ ਚਿਰ ਨਹੀਂ ਰਹਿਣ ਵਾਲਾ। ਇੱਕ ਗੁਰੂ ਦਾ ਨਾਮ ਜਿਹੜਾ ਉਹ ਸਦਾ ਹੀ ਆਨੰਦ ਰਹਿੰਦਾ। ਇਹ ਤਾਂ ਚਮੜੀ ਦਾ ਚਮੜੀ ਦਾ ਜਿੰਨਾ ਚਿਰ ਸਪਰਸ਼ ਉਹਨਾਂ ਚਿਰ ਜ਼ਰੂਰ ਸੁੱਖ ਹੈ, ਉਹਦੇ ਤੋਂ ਬਾਅਦ ਬਿਲਕੁਲ ਖਤਮ ਹੋ ਜਾਂਦਾ ਹੈ, ਪਰ ਇੱਕ ਗੁਰੂ ਦੇ ਨਾਮ ਦਾ ਆਨੰਦ ਹੈ ਜਿਹੜਾ, ਤੋ ਸਾਧ ਸੰਗਤ ਤੋਂ ਸਦਾ ਹੀ ਥਿਰ ਰਹਿੰਦਾ ਹੈ, ਸਦਾ ਹੀ ਰਹਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਾਮਣ ਕਰਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਕਰਕੇ ਜਿਹੜਾ ਭਾਈ ਭੋਗ ਰਿਹਾ ਹੈ,
ਤਿਸ ਸਿਉ ਨਿਹੁ ਨਾ ਕੀ ਜਈ ਜੋ ਦਿਸੈ ਚੱਲਣ ਹਾਰ।
ਇਹ ਜਿਹੜੀ ਦੁਨੀਆਦਾਰੀ ਚੱਲਣ ਹਾਰ ਹੈ ਭਾਈ, ਇਸ ਕਰਕੇ ਵਿਸ਼ਿਆਂ ਵਿਕਾਰਾਂ ਦੇ ਨਾਲ ਜੀਵ ਤੂੰ ਮੋਹ ਨਾ ਕਰ, ਕਿਉਂਕਿ ਵਿਸ਼ੇ ਵਿਕਾਰ ਜਿਹੜੇ ਆ ਥੋੜ ਚਿਰੇ ਹਨ, ਇਹ ਜ਼ਿਆਦਾ ਚਿਰ ਨਹੀਂ ਰਹਿ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਿਤ ਸਿਉ ਨਿਹੁ ਨਾ ਕੀ ਜਈ ਜੋ ਦਿਸੈ ਚੱਲਣ ਹਾਰ। ਚੱਲਣ ਹਾਰ ਦਾ ਮਤਲਬ ਹੈ ਜਾ ਰਿਹਾ, ਇਹ ਸੰਸਾਰ ਤੋਂ ਮਨੁੱਖ ਤੁਰਿਆ ਜਾ ਰਿਹਾ, ਇਹ ਸੰਸਾਰ ਸਾਰੇ ਤੁਰਿਆ ਜਾ ਰਿਹਾ, ਇੰਨੀ ਲੋਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਕਹਿੰਦੇ ਇਹਨਾਂ ਨੇਤਰਾਂ ਵੇਖਿਆ ਕਿੰਨੇ ਵੀ ਚਲੇ ਗਏ ਸੰਸਾਰ ਤੋਂ, ਕਦੀ ਵਿਚਾਰ ਕੀਤੀ ਇਸ ਕਰਕੇ ਸਾਧ ਸੰਗਤ ਜੀ ਸਤਿਗੁਰ ਤਾਂਹੀਓ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜਿਸ ਆਸਣ ਬੈਠੇ ਕੇਤੇ ਬੈਠ ਗਿਆ, ਕਹਿੰਦੇ ਜਿਸ ਆਸਣ ਤੇ ਮੈਂ ਬੈਠਾ ਪਤਾ ਨੀ ਕਿੰਨੇ ਕੁ ਚਲੇ ਗਏ। ਇਸ ਕਰਕੇ ਸਾਧ ਸੰਗਤ ਸਤਿਗੁਰ ਕਹਿੰਦੇ ਜਦੋਂ ਪਤਾ ਲੱਗ ਰਿਹਾ ਤੈਨੂੰ ਚੱਲਣ ਹਾਰ ਸੰਸਾਰ ਤੁਰਿਆ ਜਾਂਦਾ ਹੈ, ਉਮਰਾ ਬਤੀਤਦੀ ਜਾਂਦੀ ਹੈ, ਸਾਸ ਸਾਸ ਕਰਕੇ ਘਟਦਾ ਜਾਂਦਾ ਹੈ, ਮਾਰੇ ਕਹਿੰਦੇ ਚੇਤਨਾ ਹੈ ਤੋ ਚੇਤਲਾ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨੇ ਉਹਦ ਬਿਹਾਤ ਹੈ ਫੂਟੇ ਘੱਟ ਜੋ ਪਾਣੀ, ਜਿੱਦਾਂ ਘੱਟ ਘੜੇ ਚੋਂ ਪਾਣੀ ਆਪਣੇ ਆਪ ਬੂੰਦ ਬੂੰਦ ਕਰਕੇ ਨਿਕਲਦਾ ਜਾਂਦਾ ਹੈ, ਇਸ ਤਰ੍ਹਾਂ ਭਾਈ ਜੀਵ ਤੇਰੀ ਉਮਰਾ ਤੇਰਾ ਸਵਾਸ ਸਵਾਸ ਘਟਦਾ ਜਾਂਦਾ ਹੈ, ਇਹ ਕਦੀ ਵਿਚਾਰ ਕੀਤੀ ਹੈ? ਚੱਲਣ ਹਾਰ ਹੈ, ਇਸ ਕਰਕੇ ਗੁਰੂ ਦਾ ਨਾਮ ਜਪਿਆ ਕਰ, ਸਾਵਧਾਨ ਹੋ ਜਾ।
ਗੁਰਮੁਖ ਰਹਿ ਸੁਹਾਗਣੀ ਸੋ ਪ੍ਰਭ ਸੇਜ ਪਤਾਰ।
ਜਿਹੜੀ ਸੁਹਾਗਵੰਤੀ ਬੀਬੀ ਹੈ ਸਾਧ ਸੰਗਤ ਜੀ, ਉਹ ਆਪਣੇ ਪਤੀ ਦੀ ਸੇਜਾ ਰਾਪ ਸਕਦੀ ਹੈ, ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਡਾ ਪਧਾਰ ਪਤੀ ਹੈ, ਜਿਹੜੇ ਜੀਵ ਰੂਪ ਹੈ ਅਸੀਂ ਸਾਰੀਆਂ ਉਹਦੀਆਂ ਇਸਤਰੀਆਂ ਹਾਂ, ਏਕਾ ਪੁਰਖ ਸਵਾਈ ਨਾਰ। ਸਤਿਗੁਰ ਤਾਂਹੀਓ ਬਚਨ ਕਰ ਰਹੇ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਰਵੈ ਸੁਹਾਗਣੀ, ਉਹ ਗੁਰਮੁਖ ਜਿਹੜਾ ਹੈ ਉਹ ਸਾਧ ਸੰਗਤ ਜੀ ਸੁਹਾਗਵੰਤੀਆਂ ਬੀਬੀਆਂ ਵਾਂਗੂ ਹੋ ਗਿਆ, ਜਿਹੜਾ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਦਾ ਨਾਮ ਜਪ ਕੇ ਉਹਨੂੰ ਰਾਵਦਾ ਹੈ, ਉਹਨੂੰ ਸਿਮਰਦਾ ਹੈ, ਉਹਨੂੰ ਜਾਪਦਾ, ਪ੍ਰਭ ਛੇ ਸੋ ਪ੍ਰਭ ਸੇਜ ਪਧਾਰ, ਤੇ ਉਹ ਪ੍ਰਭੂ ਜਿਹੜਾ ਪਧਾਰ ਪਤੀ ਹੈ, ਗਿਆਨ ਰਾਓ ਜਬ ਸੇਜੇ ਆਵੇ ਪ੍ਰਭ ਨਾਨਕ ਭੋਗ ਕਰੇ ਹੀ, ਉਹ ਸਤਿਗੁਰੂ ਪਰਮਾਤਮਾ ਅਕਾਲ ਪੁਰਖ ਜਦੋਂ ਜੀਵ ਰੂਪ ਦੀ ਹਿਰਦੇ ਰੂਪੀ ਸੇਜਾ ਦੇ ਉੱਤੇ ਆ ਗਿਆ ਤੇ ਉਹਦਾ ਆਨੰਦ ਜਿਹੜਾ ਉਹ ਨੀ ਕੋਈ ਦੱਸ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਜੋ ਗੂੰਗੇ ਕੀ ਮਿਠਿਆਈ, ਗੂੰਗੇ ਨੇ ਮਠਿਆਈ ਕੀਤੀ, ਉਹ ਚਾਖ ਗੂੰਗਾ ਮੁਸਕਾਰ ਹੈ, ਜਦੋਂ ਗੂੰਗਾ ਚੱਖ ਕੇ ਸਾਧ ਸੰਗਤ ਜੀ ਸਵਾਦ ਮੁਸਕਰਾ ਸਕਦਾ ਹੈ, ਜੇ ਉਹਨੂੰ ਪੁੱਛੀਏ ਕੁਝ ਆਨੰਦ ਆਇਆ, ਗੂੰਗਾ ਬੋਲ ਨਹੀਂ ਨਾ ਸਕਦਾ ਉਹ ਚੱਖ ਸਕਦਾ ਹੈ, ਭਾਵ ਕਿ ਥੋੜਾ ਜਿਹਾ ਆਨੰਦਿਤ ਹੋ ਗਏ, ਚਿਹਰੇ ਤੋਂ ਪਤਾ ਲੱਗਦਾ ਮੈਨੂੰ ਬੜਾ ਆਨੰਦ ਹੈ। ਇਸ ਤਰ੍ਹਾਂ ਉਹ ਜਿਹੜਾ ਆਨੰਦ ਨਾਮ ਦਾ ਆਨੰਦ ਹੈ, ਗੁਰੂ ਦੇ ਨਾਮ ਦਾ ਆਨੰਦ ਹੈ, ਉਹ ਸਾਧ ਸੰਗਤ ਕੋਈ ਦੱਸ ਨਹੀਂ ਸਕਦਾ, ਉਹ ਦੱਸਣ ਕਹਿਣ ਕਥਨ ਤੋਂ ਬਾਹਰਾ ਹੈ।
ਅਨਿਵਾਰ ਮਰ ਗੁਰਮੁਖ ਹਰ ਜਲ ਪਾਏ।
ਇਹ ਚਾਰ ਅੱਗਾਂ ਜਿਹੜੀਆਂ ਹੈ ਜੀਵ ਤੂੰ ਨਿਵਾਰ ਲੈ, ਖਤਮ ਕਰ, ਇਹ ਚਾਰੇ ਅੱਗਾਂ ਜਿਹੜੀਆਂ ਹਨ ਸਾਧ ਸੰਗਤ ਜੀ, ਇਹ ਵਿਸ਼ਿਆਂ ਵਿਕਾਰਾਂ ਦੀ ਵੀ ਅੱਗ ਹੈ, ਇਹ ਸਾਧ ਸੰਗਤ ਹੰਕਾਰ ਜਿਹੜਾ ਇਹ ਵੀ ਅੱਗ ਹੈ, ਇਹ ਸਾਧ ਸੰਗਤ ਜੀ ਮੋਹ ਲੋਭ ਇਹ ਸਭ ਅੱਗਾਂ ਦੇ ਵਿੱਚ ਆਉਂਦਾ ਹੈ, ਤੇ ਇਸੇ ਤਰ੍ਹਾਂ ਜਿੱਦਾਂ ਜਠਰਾਗਨੀ ਬੜਵਾ ਨਾ ਲੱਗਣੀ, ਇਸੇ ਤਰ੍ਹਾਂ ਸਾਧ ਸੰਗਤ ਜੀ ਆਹ ਜਿਹੜੀ ਆਮ ਅੱਗ ਜੀ ਨੂੰ ਕਹਿ ਦਿੰਦੇ ਹਾਂ ਇਹ ਵੀ ਅੱਗਾਂ ਹਨ, ਪਰ ਜਦੋਂ ਮਨੁੱਖ ਦੇ ਅੰਦਰ ਜਿਹੜੀ ਸਾਸ ਈਰਖਾ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਹੰਕਤਾ ਮਮਤਾ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਇਹ ਸਾਰੀਆਂ ਅੱਗਾਂ ਗੁਰੂ ਸਾਹਿਬ ਜੀ ਕਹਿੰਦੇ ਨਿਵਾਰ ਲੈ, ਖਤਮ ਕਰ ਲੈ, ਗੁਰਮੁਖ ਹਰ ਜਲ ਪਾਏ। ਮਹਾਰਾਜ ਖਤਮ ਕਿੱਦਾਂ ਹੋਣਗੀਆਂ? ਸਤਿਗੁਰ ਕਹਿੰਦੇ ਗੁਰਮੁਖ ਹਰ ਜਲ ਪਾਏ, ਮੁਖੀ ਗੁਰਾਂ ਦੇ ਚਰਨਾਂ ਵਿੱਚ ਹਰੀ ਦੇ ਨਾਮ ਦਾ ਜਲ ਜਦੋਂ ਤੇਰੇ ਅੰਦਰ ਹਿਰਦੇ ਰੂਪੀ ਸੇਜਾ ਘਰ ਦੇ ਵਿੱਚ ਪੈ ਗਿਆ ਨਾ, ਉਦੋਂ ਚਾਰੇ ਅੱਗਾਂ ਨਿਵਾਰ ਜਾਣਗੇ, ਨਿਵਰਤ ਹੋ ਜਾਣਗੇ, ਕਾਮ ਕਰੋ ਲੋਭ ਮੋਹ ਹੰਕਾਰ ਖਤਮ ਹੋ ਜਾਵੇਗਾ, ਕਦੀ ਕਿਸੇ ਵੱਲ ਵੇਖ ਕੇ ਈਰਖਾ ਨਹੀਂ ਕਰੇਗਾ, ਕਦੀ ਕਿਸੇ ਵੱਲ ਬਹੁਤਾ ਵੇਖ ਕੇ ਤ੍ਰਿਸ਼ਨਾ ਨਹੀਂ ਤੇਰੇ ਮਨ ਵਿੱਚ ਜਾਗੇਗੀ, ਉਹ ਵੀ ਖਤਮ ਹੋ ਜਾਵੇਗੀ। ਇਹ ਸਾਰੀਆਂ ਅੱਗਾਂ ਹਨ, ਇਹ ਅੱਗਾਂ ਬੰਦੇ ਨੂੰ ਸਾੜੀ ਜਾਂਦੀਆਂ, ਇਸ ਕਰਕੇ ਇਹ ਅੱਗਾਂ ਜਿਹੜੀਆਂ ਗੁਰੂ ਦੇ ਨਾਮ ਦਾ ਜਿਹੜਾ ਜਲ ਹੈ ਗੁਰਮੁਖ ਪਿਆਰੇ ਜਿਹੜੇ ਪ੍ਰਾਪਤ ਕਰ ਲੈਂਦੇ ਹਨ, ਉਹ ਚਾਰੇ ਅੱਗਾਂ ਉਹਦੀਆਂ ਖਤਮ ਹੋ ਜਾਂਦੀਆਂ ਹਨ ਜੀ।
ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ।
ਫਿਰ ਐਸੀ ਰਹਿਮਤ ਹੋ ਗਈ ਅੰਤਰ ਹਿਰਦੇ ਰੂਪੀ ਘਰ ਦੇ ਵਿੱਚ, ਅੰਤਰ ਜਿਹੜਾ ਕਮਲ ਹੈ ਨਾ ਉਹ ਸੁਧਾ ਹੋ ਗਿਆ, ਕਮਲ ਸਿੱਧਾ ਹੋ ਗਿਆ, ਇਹ ਕਮਲ ਐਸਰੋਕ ਹੈ ਸਾਡੇ ਅੰਦਰ, ਜਦੋਂ ਜਦੋਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਐਸੀ ਸਤਿਗੁਰ ਦੀ ਰਹਿਮਤ ਹੋ ਜਾਂਦੀ, ਉਹ ਕੌਲ ਸੁਧਾ ਹੋ ਜਾਂਦਾ ਹੈ, ਜਦੋਂ ਸੁਧਾ ਹੋ ਜਾਂਦਾ ਕਮਲ ਦੀ ਖੁਸ਼ਬੂ ਵੱਖਰੀ ਹੁੰਦੀ ਹੈ, ਫਿਰ ਉਹਦੇ ਸਵਾਸਾਂ ਚੋਂ ਵੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਤਰ੍ਹਾਂ ਕੇਸਰ ਦੀ ਕਸਤੂਰੀ ਦੀ ਖੁਸ਼ਬੂ ਹੁੰਦੀ, ਇਸ ਤਰ੍ਹਾਂ ਉਸ ਮਨੁੱਖ ਹਰ ਮਨੁੱਖ ਦੇ ਅੰਦਰੋਂ ਖੁਸ਼ਬੂ ਆਉਂਦੀ ਹੈ। ਜਿਹੜੇ ਕੋਈ ਮਹਾਤਮਾ ਤਤ ਬੇਤੀਆਂ ਰੂਹਾਂ ਜੇ ਕਿਤੇ ਚੜ੍ਹਾਈ ਕਰ ਜਾਣ ਤੇ ਉਹਨਾਂ ਦੇ ਚੰਗੀਠੇ ਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ ਹੈ। ਸਾਧ ਸੰਗਤ ਜੀ, ਕਹਿਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਜੀ ਕਹਿੰਦੇ ਅੰਤਰ ਕਮਲ ਪ੍ਰਗਾਸਿਆ, ਕਮਲ ਜਿਹੜਾ ਸਾਸ ਹਿਰਦੇ ਰੂਪੀ ਕਮਲ ਹੈ ਉਹ ਜਦੋਂ ਪ੍ਰਕਾਸ਼ਮਾਨ ਹੋ ਗਿਆ ਨਾ, ਫਿਰ ਅੰਮ੍ਰਿਤ ਭਰਿਆ ਅਗਾਹੇ, ਅਗਾਹੇ ਦਾ ਮਤਲਬ ਤ੍ਰਿਪਤ ਹੋ ਗਿਆ, ਫਿਰ ਉਹਦੇ ਤੇ ਅੰਮ੍ਰਿਤ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਭਰ ਗਿਆ, ਜਦੋਂ ਸਤਿਗੁਰ ਦੀ ਰਹਿਮਤ ਹੋ ਗਈ ਬਖਸ਼ਿਸ਼ ਹੋ ਗਈ, ਫਿਰ ਅਗਾਹੇ ਉਹ ਤ੍ਰਿਪਤ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਕਮਲ ਪ੍ਰਗਟ, ਹਿਰਦੇ ਦੇ ਵਿੱਚ ਜਦੋਂ ਕਮਲ ਅੱਗਾਂ ਮਰ ਗਈਆਂ ਸਾਰੀਆਂ, ਫਿਰ ਸਾਧ ਸੰਗਤ ਇੱਕ ਯੋਗ ਅਗਨ ਵੀ ਹੁੰਦੀ ਜੀ, ਜਦੋਂ ਬਾਣੀ ਪੜ੍ਹਦਾ ਗੁਰਮੁਖ ਪਿਆਰਾ ਉਹਦੀ ਨਾਭੀ ਦੇ ਵਿੱਚ ਯੋਗ ਅਗਨ ਪੈਦਾ ਹੁੰਦੀ। ਇੱਕ ਮਹਾਤਮਾ ਸਨ, ਉਹਨਾਂ ਨੇ ਸਾਧ ਸੰਗਤ ਸਿਮਰਨ ਕੀਤਾ, ਨਾਮ ਜਪਿਆ, ਬਹੁਤ ਜ਼ਿਆਦਾ ਬਾਣੀ ਪੜ੍ਹੀ, ਅਤੇ ਅਖੀਰ ਦੇ ਵਿੱਚ ਉਹਨਾਂ ਨੇ ਇਹ ਬਚਨ ਕਹਿ ਦਿੱਤਾ ਸਾਰਿਆਂ ਨੂੰ ਵੀ ਮੇਰਾ ਹੁਣ ਅੰਤਲਾ ਸਮਾਂ ਆ ਗਿਆ, ਮੈਂ ਹੁਣ ਜਾਣਾ ਚਾਹੁੰਦਾ। ਸੰਗਤ ਬੜੀ ਇਕੱਠੀ ਹੋ ਗਈ ਹੈ, ਸਾਰੀ ਸੰਗਤ ਨੂੰ ਇਹ ਗੱਲ ਕਹੀ ਹੈ ਕਿ ਕਿਸੇ ਮੇਰਾ ਸੰਸਕਾਰ ਨਹੀਂ ਕਰਨਾ ਕਿਸੇ ਨੇ, ਇੱਕ ਕੌਤਕ ਹੋਵੇਗਾ ਕਿਸੇ ਨੇ ਡਰਨਾ ਨਹੀਂ। ਸਰੀਰ ਉਹਨਾਂ ਦਾ ਸਾਧ ਸੰਗਤ ਜੀ ਇਸ ਤਰ੍ਹਾਂ ਪਿਆ ਹੋਇਆ ਹੈ, ਜਦੋਂ ਸਾਧ ਸਿੰਘ ਜਿਸ ਤਰ੍ਹਾਂ ਕਿਸੇ ਮਹਾਤਮਾ ਦਾ ਗੁਰੂ ਸਾਹਿਬ ਦੀ ਤਾਬਿਆ ਲਿਆ ਕੇ ਸਰੀਰ ਰੱਖ ਦਿੰਦੇ ਆ, ਇਸੇ ਤਰ੍ਹਾਂ ਸੰਗਤ ਵਿੱਚ ਸਾਧ ਸੰਗਤ ਜੀ ਉਹਦਾ ਸਰੀਰ ਪਿਆ, ਆਪਣੇ ਆਪ ਹੀ ਨਾਭੀ ਚੋਂ ਅੱਗ ਨਿਕਲੀ ਆ, ਉਸੇ ਸਰੀਰ ਨੂੰ ਭਸਮ ਕਰ ਦਿੱਤਾ, ਉਹ ਭਸਮ ਹੀ ਚੁੱਕੀ ਉਹਨਾਂ ਨੇ ਸਾਧ ਸੰਗਤ ਜੀ। ਇਹ ਅੱਗ ਯੋਗ ਅਗਨ ਪੈਦਾ ਹੁੰਦੀ ਹੈ, ਇਹ ਆਪਣੇ ਆਪ ਨੂੰ ਯੋਗੀ ਲੋਕ ਜਿਹੜੇ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਸੰਸਕਾਰ ਆਪਣਾ ਆਪੇ ਹੀ ਕਰ ਲੈਂਦੇ ਆ, ਕੋਈ ਚੰਗੀਠਾ ਲਾਉਣ ਦੀ ਵੀ ਲੋੜ ਨਹੀਂ ਪੈਂਦੀ। ਪਰ ਇਸ ਤਰ੍ਹਾਂ ਸਾਧ ਸੰਗਤ ਜੀ ਦੇ ਇਹ ਜਿਹੜੀਆਂ ਬਾਹਰੀਆਂ ਅੱਗਾਂ ਹਨ, ਜਿਹੜੀਆਂ ਵਿਸ਼ਿਆਂ ਵਿਕਾਰਾਂ ਦੀ, ਉਹ ਅੱਗ ਮਰ ਜਾਂਦੀ ਹੈ ਜਦੋਂ ਸਿਮਰਨ ਕਰਦਿਆਂ ਕਰਦਿਆਂ ਯੋਗ ਅਗਨ ਪੈਦਾ ਹੋ ਜਾਂਦੀ ਹੈ। ਉਹ ਫਿਰ ਜੇ ਖਾਈ ਜਾਵੇ ਤੇ ਖਾਈ ਜਾਂਦਾ ਹੈ ਪ੍ਰਸ਼ਾਦਾ, ਕਿਉਂਕਿ ਉਹਦੇ ਅੰਦਰ ਜਿਹੜੀ ਯੋਗ ਅਗਨ ਉਹ ਸਭ ਕੁਝ ਸਾੜੀ ਜਾਂਦੀ ਔਰ ਭਸਮ ਕਰੀ ਜਾਂਦੀ ਹੈ। ਇਸੇ ਤਰ੍ਹਾਂ ਸਾਧ ਸੰਗਤ, ਇਹ ਸਾਧ ਸੰਗਤ ਵੱਖਰੇ ਵੱਖਰੇ ਕੌਤਕ ਹਨ ਹਰ ਮਨੁੱਖਾਂ ਦੇ, ਗੁਰਮੁਖਾਂ ਪਿਆਰਿਆਂ ਦੇ, ਸਾਧ ਸਮੂਹ ਸੰਤ ਸਮੂਹ ਨੇਕ ਮਤੀ ਕੇ, ਅਨੇਕਾਂ ਮਤਾਂ ਦੇ ਹਨ। ਪਰ ਮਹਾਰਾਜ ਨੇ ਅੱਗੇ ਕਹਿ ਤਾ, ਕੋ ਨਾ ਦੇਖਿਆ ਪ੍ਰਾਣ ਪਤੀ ਕੇ, ਇੱਕ ਗੁਰੂ ਦਾ ਨਾਮ ਜਿਹੜਾ ਜਪਣਾ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਵਿੱਚ ਧਿਆਨ ਰੱਖਣਾ ਹੈ, ਯੋਗ ਸਿੱਧੇ ਆਸਣ ਚੋਂ ਰਾਸੀ ਇਹ ਵੀ ਕਰ ਰਹੇ ਆ, ਵੱਡੀ ਆਰਜਾ ਫਿਰ ਜਨਮੇ ਹਰ ਸਿੰਘ ਸੰਗ ਨਾ ਗਏ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੱਡੀਆਂ ਵੱਡੀਆਂ ਆਰਜਾਂ ਵੀ ਕਿਉਂ ਨਾ ਕਰ ਲੈਣ, 84 ਆਸਣ ਕਰਕੇ ਸਿੱਧ ਯੋਗੀ ਜਿਹੜੇ ਆ ਉਹ ਭਾਵੇਂ ਬਹੁਤ ਵੱਡੀਆਂ ਉਮਰਾਂ ਵੀ ਕਿਉਂ ਨਾ ਬਣਾ ਲੈਣ। ਪਰ ਗੁਰਮੁਖੋ ਨਾ, ਜੇ ਉਹਨਾਂ ਨੇ ਕਮਲ ਅੰਦਰ ਪ੍ਰਕਾਸ਼ ਕੀਤਾ, ਇੱਥੇ ਗੁਰੂ ਦਾ ਨਾਮ ਜਪਦਿਆਂ ਤੇਰਾ ਕਮਲ ਸੁਧਾ ਹੋ ਜਾਵੇਗਾ, ਫਿਰ ਇੱਕ ਵਾਰ ਵੀ ਵਾਹਿਗੁਰੂ ਕਵੇਗਾ ਨਾ, ਫਿਰ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਫਿਰ ਤੇਰੇ ਅੰਦਰ ਮਨ ਵਿੱਚ ਇਹ ਭਾਵਨਾ ਹਰ ਵਕਤ, ਇੱਕ ਧਰਤ ਤੇ ਆਕਾਸ਼ ਤੇ ਪਤਾਲ ਸਾਰੇ ਥਾਈ ਵਾਹਿਗੁਰੂ ਮੰਤਰ ਦਾ ਹੀ ਜਾਪ ਤੈਨੂੰ ਪ੍ਰਤੀਤ ਹੋਵੇਗਾ। ਜੇ ਕੋਈ ਵੀ ਸਾਧ ਸੰਗਤ ਤੈਨੂੰ ਪਤਾ ਲੱਗੇਗਾ, ਕੋਈ ਆਵਾਜ਼ ਆਵੇਗੀ, ਉਹਦੇ ਚ ਵੀ ਵਾਹਿਗੁਰੂ ਮੰਤਰ ਦਾ ਜਾਪ ਹੀ ਸੁਣਿਆ ਹੀ ਜਾਵੇਗਾ। ਇਸ ਤਰ੍ਹਾਂ ਜਦੋਂ ਅੰਤਰ ਪ੍ਰਕਾਸ਼ ਜਿਹੜਾ ਕਵਲ ਸਿੱਧਾ ਹੋ ਗਿਆ, ਜਦੋਂ ਗਿਆਨ ਪ੍ਰਾਪਤ ਹੋ ਗਿਆ, ਫਿਰ ਅੰਮ੍ਰਿਤ ਭਰਿਆ ਅਗਾਏ, ਫਿਰ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਜਦੋਂ ਪੀ ਲਿਆ, ਫਿਰ ਅਗਾਏ ਤ੍ਰਿਪਤ ਹੋ ਗਿਆ, ਕਿਉਂਕਿ ਅੰਮ੍ਰਿਤ ਸਾਡੇ ਅੰਦਰ ਹੈ, ਨਾਮ ਸਾਡੇ ਅੰਦਰ ਚੱਲ ਰਹੇ। ਅੰਮ੍ਰਿਤ ਜਿਹੜਾ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਅੰਮ੍ਰਿਤ ਸਾਡੇ ਅੰਦਰ ਹੈ ਤੇ ਨਾਮ ਵੀ ਸਾਡੇ ਅੰਦਰ ਚੱਲ ਰਿਹਾ ਹੈ ਨਿਰੰਤਰ ਇੱਕ ਰਸ, ਤੇ ਜਿਸ ਤਰ੍ਹਾਂ ਧਰਤੀ ਦੇ ਵਿੱਚ ਪਾਣੀ ਹੈ, ਬੋਰ ਬਣਾ ਲਿਆ, ਬੋਰ ਕੱਢ ਲਿਆ ਸਾਧ ਸੰਗਤ ਜੀ, ਬੋਰ ਕਰਕੇ ਉਹਦੇ ਉੱਤੇ ਮੋਟਰ ਲਾ ਲਈ ਹੈ, ਮੋਟਰ ਦਾ ਬਟਨ ਦੱਬਿਆ, ਪਾਣੀ ਬਾਹਰ ਨਹੀਂ ਆਇਆ, ਕਿਉਂ ਨਹੀਂ ਆਇਆ? ਜੇ ਕਾਰੀਗਰ ਨੂੰ ਪੁੱਛਿਆ ਉਹ ਕਹਿੰਦਾ ਵੀ ਉੱਤੋਂ ਪਾਣੀ ਪਾਇਆ, ਨਹੀਂ ਜੀ ਉੱਤੋਂ ਤੇ ਪਾਣੀ ਨਹੀਂ ਪਾਇਆ, ਅਸੀਂ ਤਾਂ ਬੋਰ ਕੀਤਾ, ਇੰਨੇ ਪੈਸੇ ਲਾ ਦਿੱਤੇ। ਨਹੀਂ ਗੁਰਮੁਖੋ, ਜਿੰਨਾ ਚਿਰ ਉੱਤੋਂ ਪਾਣੀ ਨਾ ਪਾਵਾਂਗੇ ਉਹਨਾਂ ਚਿਰ ਥੱਲਿਓ ਪਾਣੀ ਪ੍ਰਗਾਸ਼ ਨਹੀਂ ਹੋਣਾ, ਥੱਲਿਓ ਪ੍ਰਗਟ ਨਹੀਂ ਹੋਣਾ। ਇਸੇ ਤਰ੍ਹਾਂ ਸਾਧ ਸੰਗਤ, ਉੱਪਰੋਂ ਪਾਣੀ ਜਦੋਂ ਜਲ ਪਾਇਆ, ਫਿਰ ਥੱਲਿਓ ਪਾਣੀ ਪ੍ਰਗਟ ਹੋ ਗਿਆ, ਫਿਰ ਬਾਹਰ ਆ ਗਿਆ। ਜਿੰਨਾ ਚਿਰ ਸਾਧ ਸੰਗਤ ਉੱਪਰੋਂ ਪਾਣੀ ਨਾ ਪਾਵਾਂਗੇ, ਅੰਦਰਲੇ ਪਾਣੀ ਦਾ ਕੋਈ ਫਾਇਦਾ ਨਹੀਂ, ਕਿਉਂ ਧਰਤੀ ਦੇ ਵਿੱਚ ਪਾਣੀ। ਇਸੇ ਤਰ੍ਹਾਂ ਸਾਡੇ ਅੰਦਰ ਅੰਮ੍ਰਿਤ ਹੈ, ਜਿੰਨਾ ਚਿਰ ਉੱਤੋਂ ਅੰਮ੍ਰਿਤ ਨਹੀਂ ਛਕਾਂਗੇ ਆਪਣੇ ਅੰਦਰ, ਪ੍ਰਗਟ ਨਹੀਂ ਹੋਵੇਗਾ। ਨਾਮ ਸਾਡੇ ਅੰਦਰ ਸਦਾ ਹੀ ਉਹ ਪੁਰਜਾ ਪਰਮਾਤਮਾ ਨੇ ਫਿੱਟ ਕੀਤਾ ਹੋਇਆ ਚੱਲਣ ਦਾ ਹੈ, ਜੇ ਉੱਪਰੋਂ ਨਾਮ ਜਪਾਂਗੇ ਤਾਂ ਪ੍ਰਗਟ ਹੋਵੇਗਾ, ਉਹਦਾ ਪ੍ਰਗਟ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਚਨ ਕਰਦੇ ਆ ਕਿ ਅੰਤਰ ਕਮਲ ਪ੍ਰਗਾਸਿਆ, ਜਦੋਂ ਅੰਦਰ ਹਿਰਦੇ ਦਾ ਹਿਰਦੇ ਰੂਪੀ ਕਮਲ ਪ੍ਰਕਾਸ਼ਮਾਨ ਹੋ ਜਾਵੇ ਨਾ, ਤੇ ਉਦੋਂ ਸਾਧ ਸੰਗਤ ਜੀ ਅੰਮ੍ਰਿਤ ਭਰਿਆ ਅਗਾਏ, ਫਿਰ ਉਹਦੇ ਸਤਿਗੁਰ ਦੀ ਐਸੀ ਰਹਿਮਤ ਹੋ ਜਾਂਦੀ ਹੈ, ਨਾਮ ਐਸਾ ਚੱਲਦਾ, ਬਾਣੀ ਉਚਰਿਆ ਸਾਧ ਜਨ ਅੰਮੇ ਚੱਲੇ ਝਰਨੇ, ਉਹ ਤਾਂ ਆਪ ਤਾਂ ਝਰਨੇ ਦਾ ਆਨੰਦ ਮਾਣਦੇ ਆ, ਦੂਸਰੇ ਜਿਹੜੇ ਸੁਣਦੇ ਆ ਗੁਰੂ ਦੀ ਬਾਣੀ, ਗੁਰੂ ਦਾ ਸਿਮਰਨ, ਗੁਰੂ ਦਾ ਨਾਮ, ਗੁਰੂ ਦੀ ਕਥਾ ਕੀਰਤਨ, ਉਹਨਾਂ ਨੂੰ ਵੀ ਉਹ ਆਨੰਦ ਆ ਜਾਂਦਾ ਹੈ। ਕੁਝ ਸਮਾਂ ਥੋੜ ਚਿਰਾ ਜੇ ਸਦਾ ਹੀ ਸਿਮਰਨ ਕਰਨਗੇ, ਫਿਰ ਉਹਨੂੰ ਸਦਾ ਹੀ ਆਨੰਦ ਆਵੇਗਾ, ਉਹ ਅਗਾਏ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਮਨ ਚ ਤ੍ਰਿਸ਼ਨਾ ਨਹੀਂ ਰਹਿੰਦੀ।
ਨਾਨਕ ਸਤਿਗੁਰ ਮੀਤ ਕਰ ਸਜ ਪਾਵ ਹੈ ਦਰਗਹਿ ਜਾਏ।
ਇਹ ਗੁਰਸਿੱਖ, ਇਹ ਪ੍ਰਾਣੀ ਜੇ ਪ੍ਰਮਾਤਮਾ ਦੇ ਉਹ ਦਰਗਾਹ ਦੇ ਵਿੱਚ ਸੱਚ ਨੂੰ ਪਾਉਣਾ ਚਾਹੁੰਦਾ ਹੈ, ਤੇ ਫਿਰ ਮੈਂ ਆਪਣੇ ਗੁਰੂ ਨੂੰ ਮਿੱਤਰ ਬਣਾ ਲੈ, ਗੁਰੂ ਦੇ ਚਰਨਾਂ ਚ ਆ ਜਾ, ਗੁਰੂ ਸਤਿਗੁਰ ਜੋ ਹੁਕਮ ਕਰਦਾ ਉਹਦੇ ਵਿੱਚ ਸਾਧ ਸੰਗਤ ਤਦਾਕਾਰ ਹੋ ਜਾ, ਸਦਾ ਹੀ ਤੂੰ ਸਿਮਰਨ ਕਰਿਆ ਕਰ। ਮਾਰੇ ਬਚਨ ਕਰਦੇ ਨਾਨਕ ਸਤਿਗੁਰ ਮੀਤ ਕਰ, ਪੂਰੇ ਗੁਰੂ ਨੂੰ ਮਿੱਤਰ ਬਣਾ ਲਾ, ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾ, ਤੇ ਸਾਧ ਸਿੰਘ ਜਿੱਦਾਂ ਦੋ ਸੱਜਣ ਮਿੱਤਰ ਹੁੰਦੇ ਹਨ, ਉਹ ਦੋ ਮਿੱਤਰ ਹੁੰਦੇ, ਇਸੇ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਆ ਜਾ ਤੇ ਗੁਰੂ ਸਾਹਿਬ ਨੂੰ ਮਿੱਤਰ ਬਣਾ ਕੇ ਸੱਚ ਪਾਵੇ ਦਰਗਹਿ ਜਾਏ, ਫਿਰ ਇੱਥੇ ਸੱਚ ਪ੍ਰਾਪਤ ਹੋਵੇਗਾ, ਦਰਗਾਹ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਓਏ ਓਏ ਨਹੀਂ ਕੋਈ ਕਵੇਗਾ, ਫਿਰ ਜੈ ਜੈਕਾਰ ਹੋਵੇਗੀ, ਸੱਚਖੰਡ ਤੇਰਾ ਵਾਸਾ ਹੋ ਜਾਵੇਗਾ ਉਸ ਪਰਮਾਤਮਾ ਅਕਾਲ ਪੁਰਖ ਦੇ ਵਿੱਚ, ਅਭੇਦ ਹੋ ਜਾਵੇਗਾ, ਜੋਤੀ ਚ ਜੋਤ ਰਲ ਜਾਵੇਗੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਧੰਨ ਗੁਰੂ ਨਾਨਕ ਸਾਹਿਬ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਸਾਡੇ ਹਿਰਦੇ ਦੇ ਵਿੱਚ ਵੀ ਕਿਤੇ ਉਹ ਨਾਮ ਵੱਸ ਜਾਵੇ। ਕਿਨਕਾ ਇੱਕ ਜੇ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਇੱਕ ਹੈ ਦਰਸ ਤੁਹਾਰੋ, ਨਾਨਕ ਹੁਣ ਸੰਗ ਮੋਹੇ ਉਧਾਰੋ। ਐਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਭਾਈ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਜੀ ਗੁਰਬਾਣੀ ਦਾ ਭਾਵ, ਇਹ ਜੋ ਕਥਾ ਦਾ ਭਾਵ ਹੈ, ਸਾਡੇ ਹਿਰਦੇ ਚ ਵਸਾ ਦੋ, ਸਾਨੂੰ ਵੀ ਕਿਤੇ ਗੁਰਸਿੱਖ ਚੜ੍ਹਦੀ ਕਲਾ ਦੇ ਵਾਲੇ ਬਣਾ ਕੇ ਸਾਡਾ ਵੀ ਕਿਤੇ ਲੋਕ ਸੁਖੀ ਅਤੇ ਪ੍ਰਲੋਕ ਸੇਲਾ ਹੋ ਜਾਵੇ, ਸਾਡੇ ਵੀ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਸੋ ਸਾਧ ਸਿੰਘ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ, ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰ ਬਖਸ਼ ਲੈਣਾ ਜੀ। ਦੇਹੋ ਸੱਜਣ ਸ਼ੀਸ਼ੜੀਆ ਜੋ ਹੋਵੇ ਸਾਹਿਬ ਚੋਂ ਮੇਲ, ਚਾਰੇ ਅਗਨ ਨਿਵਾਰ ਮਾਰ ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ, ਨਾਨਕ ਗੁਰਮੁਖ ਨਾਨਕ ਸਤਿਗੁਰ ਮੀਤ ਕਰ ਸੱਜ ਪਾਵੈ ਦਰਗਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।